ਸਟੇਸ਼ਨ ਦੀ ਆਈਡੀ ਤੇ ਕਮਰਸ਼ੀਅਲ ਲੈ ਲਈਏ ਤੇ ਉਸ ਤੋਂ ਬਾਅਦ ਵਾਪਸ ਪਰਤਦੇ ਹਾਂ। ਹਰਬੰਸ ਸਿੰਘ ਜੰਡਾਲੀ ਹੁਣੀ ਮੇਰੇ ਨਾਲ ਗੱਲਬਾਤ ਕਰਨਗੇ। ਕੱਲ ਜੋ ਮਹਾਨ ਕੀਰਤਨ ਦਰਬਾਰ 44ਵਾਂ ਕੀਰਤਨ ਦਰਬਾਰ ਇਹ ਉੱਥੇ ਸਿਟੀ ਹਾਲ ਵਿਖੇ ਹੋਇਆ, ਉਸ ਦੇ ਲਈ ਤੇ ਨਾਲ ਦੀ ਨਾਲ ਸੰਗਤ ਦਾ ਧੰਨਵਾਦ ਕਰਨਗੇ ਤੇ ਕੁਝ ਗੱਲਾਂ ਬਾਤਾਂ ਉਹਨਾਂ ਪਾਸੋਂ ਜ਼ਰੂਰ ਪੁੱਛੀਆਂ ਜਾਣਗੀਆਂ। ਜੀ,
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
इस रमजान सहरी हो या अफ्तारी, समोसे हो या कबाब, छोले हो, दही बड़े या फ्रूट चाट, रमजान की हर ग्रोसरी मिलेगी आपको रियल कनेडियन सुपर स्टोर में। मजीद मालूमात के लिए लॉग इन करें @realcanadiansuperstore.ca।
इस्लामिक फाउंडेशन ऑफ टोरंटो साला साल से कम्युनिटी की खिदमत करता चला आ रहा है। यहाँ पर कम्युनिटी के लिए मुख्तलिफ सर्विसेज दी जाती हैं, जैसा कि मैयत और तदफीन, जरूरतमंदों के लिए फूड की तकसीम, निकाह, फुल टाइम हिफ्ज प्रोग्राम, इवनिंग क्लासेस, संडे इस्लामिक स्कूल, सीनियर्स प्रोग्राम। इस्लामिक फाउंडेशन ऑफ टोरंटो के अखराज आपके दिए हुए डोनेशन से पूरे होते हैं। डोनेशन के लिए कॉल कीजिए 416-321-0909 या विजिट कीजिए www.islamicfoundation.ca।
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप CIBC ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं, और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। CIBC ग्लोबल मनी ट्रांसफर के साथ परिवार कभी भी दूर नहीं। शर्तें और CIBC फॉरेन एक्सचेंज रेट्स लागू हैं। CIBC.com/cashpickup पर जाएं।
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए ग्यारह नूर राइस 6.99, हैंज और खास दही सीडर हलाल और सीडर फिनिश या योगर्ट 1.99। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰ ਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 ਦ ਗੋਲ ਰੋਡ, Brampton. Visit www.techspirit.ca.
Sardar Bandar Bill Baring pesh kar de ne Kanwar Garewal live Fateh Tour 2022 3 April Brampton de CAA Center vikhe ਟਿਕਟਾਂ ਲਈ ticketmaster.ca ਤੇ ਜਾਓ। ਸਪੌਂਸਰਸ਼ਿਪ ਜਾਂ ਵਧੇਰੇ ਜਾਣਕਾਰੀ ਲਈ ਕਾਲ ਕਰੋ 416-603-2700 416-603-2700। ਕਨਵਰ ਗਰੇਵਾਲ 3 April ਬ੍ਰੈਂਪਟਨ ਦੇ CAA ਸੈਂਟਰ ਵਿਖੇ।
ਜੰਗ ਬਰੋ ਕੰਮ ਤੇ ਨਹੀਂ ਆਇਆ?
ਬਿਗ ਬਰੋ ਸਰਵਿਸ ਇੰਟੀਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬਰੋ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬਰੋ, ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ। ਪਵਨ ਸਿੱਧੂ ਨੂੰ ਕਾਲ ਕਰ 647-620-9904, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰਵੀਜ਼ਾ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ 6476200-9804।
ਅੱਜ ਹੀ ਕਾਲ ਕਰਦਾ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਉਹ ਬਾਬੇ, ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ, ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
437-937-0111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਪ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 437-995-0111 ਤੇ ਕਾਲ ਕੀਤੀ ਜਾ ਸਕਦੀ ਆ।
ਪ੍ਰੋਗਰਾਮ ਖਾਲਸਾ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਸੈਕੰਡ ਆਵਰ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਔਰ ਸੈਕੰਡ ਆਵਰ ਲੈ ਕੇ ਤੁਹਾਡੇ ਸੇਵਾ ਵਿੱਚ ਹਾਜ਼ਰ ਹਾਂ ਔਰ ਮੇਰੇ ਨਾਲ ਇਸ ਸਮੇਂ ਹਰਬੰਸ ਸਿੰਘ ਜੰਡਾਲੀ ਜੀ ਨੇ ਇਹਨਾਂ ਨਾਲ ਕੁਛ ਗੱਲਬਾਤ ਕਰਨੀ ਚਾਹੁੰਦਾ ਅਤੇ ਨਾਲ ਦੀ ਨਾਲ ਧੰਨਵਾਦ ਵੀ ਕਰਨਾ ਚਾਹੁੰਦੇ ਨੇ ਸੰਗਤ ਦਾ ਜੰਡਾਲੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਮੇਰੇ ਵੱਲੋਂ ਵੀ ਜੀ ਗਰੇਵਾਲ ਸਾਹਿਬ ਤੁਹਾਨੂੰ ਤੁਹਾਡੇ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ
ਜੀ।
ਹਾਂਜੀ ਮੈਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਖਾਲਸੇ ਦਾ ਸਾਜਨਾ ਦਿਵਸ ਸੰਗਤਾਂ ਆਪਣਾ ਸਾਜਨਾ ਦਿਵਸ ਮਨਾਉਣ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਕੱਲ ਟੋਰਾਂਟੋ ਡਾਊਨਟਾਊਨ ਦੇ ਵਿੱਚ ਪਹੁੰਚੀਆਂ ਹਨ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਸੰਗਤਾਂ ਬਹੁਤ ਹੀ ਸੋਹਣੇ ਢੰਗ ਦੇ ਨਾਲ ਆਪਦਾ ਸਫਾਈ ਦਾ ਖਿਆਲ ਰੱਖਦੇ ਹੋਏ ਅਤੇ ਸੇਵਾਦਾਰਾਂ ਦਾ ਕਹਿਣਾ ਮੰਨਦੇ ਹੋਏ ਡਿਸਿਪਲਨ ਦੇ ਵਿੱਚ ਰਹਿ ਕੇ ਸੰਗਤਾਂ ਨੇ ਕੀਰਤਨ ਸਰਵਣ ਕੀਤਾ ਤੇ ਫੂਡ ਦਾ ਵੀ ਇੰਜੋਏ ਕੀਤਾ ਸੰਗਤਾਂ ਨੇ ਬਹੁਤ। ਸੰਗਤਾਂ ਦਾ ਬਹੁਤ ਬਹੁਤ ਸਾਰੇ ਹੀ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਓਨਟਾਰੀਓ ਸਿੱਖ ਸੈਂਟ ਗੁਰਦੁਆਰਾ ਕੌਂਸਲ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਇਹਦੇ ਨਾਲ ਦੀ ਨਾਲ ਰਾਗੀ ਜਥਿਆਂ ਦਾ, ਜਿਨ੍ਹਾਂ ਰਾਗੀ ਜਥਿਆਂ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰਵਾਇਆ ਸੰਗਤਾਂ ਨੂੰ, ਖਾਸ ਤੌਰ ਤੇ ਸਾਡੇ ਤਾਂਤੀ ਸਾਜਾਂ ਨਾਲ ਜਿਹੜੇ ਹਰਿਮੰਦਰ ਸਾਹਿਬ ਤੋਂ ਜੱਥਾ ਆਇਆ ਤੇ ਡਿਕਸੀ ਗੁਰਦੁਆਰਾ ਸਾਹਿਬ ਦਾ, ਤੇ ਨਾਲੇ ਸਾਡੇ ਕਵੀਸ਼ਰੀ ਜੱਥਿਆਂ ਨੇ ਜੋ ਸੰਗਤਾਂ ਦੇ ਨਾਲ ਸੰਗਤਾਂ ਦੀ ਸੇਵਾ ਕੀਤੀ ਹੈ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ ਉੱਤੇ ਮੈਂ ਤੁਹਾਡੀ ਇੱਕ ਚੋਇਸ ਸੀ ਜੀ, ਜਿਹੜੀ ਮੈਨੂੰ ਤੁਸੀਂ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਦਾ ਵੀ ਜ਼ਰੂਰ ਮੈਨਸ਼ਨ ਕੀਤਾ ਜਾਵੇ
ਜੀ। ਜੀ ਪ੍ਰਕਾਸ਼ ਪੁਰਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਜੀ।
ਮੈਂ ਖਾਸ ਤੌਰ ਉੱਤੇ ਗੁਲਜ਼ਾਰ ਸਿੰਘ ਨੂੰ ਇੱਕ ਦਿਨ ਪਹਿਲਾਂ ਕਹਿ ਕੇ ਉਹ ਕਰਵਾਇਆ ਸੀ, ਤੁਸੀਂ ਸੁਣਿਆ ਹੋਊ ਜੋ ਭਾਈ ਗੁਲਜ਼ਾਰ ਸਿੰਘ ਉਹਨਾਂ ਨੇ ਕੱਲ ਪੇਸ਼ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਹਨਾਂ ਨੇ ਇੱਕ ਤਰ੍ਹਾਂ ਨਾਲ ਜਿਵੇਂ ਕੁੱਜੇ ਦੇ ਸਮੁੰਦਰ ਬੰਦ ਕਰੀਦਾ ਨਾ, ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਸਾਜਨਾ ਦਿਵਸ ਤੱਕ ਦਾ ਸਾਰਾ ਇਤਿਹਾਸ ਉਹਨਾਂ ਨੇ ਬੰਦ ਕਰਕੇ ਰੱਖ ਦਿੱਤਾ
ਜੀ। ਚੁਨਾਲੀ ਸਾਹਿਬ, ਓਬਵੀਅਸਲੀ ਜਿਹੜੀ ਸੰਗਤ ਹੈ ਪਹਿਲਾਂ ਨਾਲੋਂ ਥੋੜ੍ਹੀ ਘੱਟ ਸੀਗੀ ਕੁਦਰਤੀ, ਕਿਤੇ ਕੱਲ੍ਹ ਮੈਂ ਫੇਸਬੁੱਕ ਤੁਹਾਨੂੰ ਪੁਰਾਣੀਆਂ ਮੈਮਰੀ ਯਾਦ ਕਰਾ ਦਿੰਦੀ ਹੈ, 6 ਸਾਲ ਪਹਿਲਾਂ ਦੀ ਜਿਹੜੀ ਕਵਰੇਜ ਕੀਤੀ ਹੋਈ ਉਹ ਮੇਰੇ ਫੇਸਬੁੱਕ ਦੇ ਉੱਤੇ ਸਾਹਮਣੇ ਆ ਗਈ ਅਤੇ ਉਸ ਸਮੇਂ ਜੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ 6 ਸਾਲ ਪਹਿਲਾਂ, ਅਤੇ ਜੋ ਕੱਲ੍ਹ ਦਾ ਅਸੀਂ ਇੱਥੇ ਸੰਗਤਾਂ ਦਾ ਇਕੱਠ ਦੇਖ ਰਿਹਾ ਸੀ, ਉਸ 'ਚ ਕਾਫ਼ੀ ਜਿਹੜੀ ਹੈ ਕਮੀ ਦੇਖਣ ਨੂੰ ਮਿਲੀ ਹੈ। ਇਹਦੇ 'ਚ ਓਬਵੀਅਸਲੀ ਕਿ ਜੋ ਨਗਰ ਕੀਰਤਨ ਜਦੋਂ ਹੁੰਦਾ ਉਸ ਦਾ ਆਪਣਾ ਵੱਖਰਾ ਜੋਸ਼ ਹੁੰਦਾ, ਉਸ ਦੀਆਂ ਵੱਖਰੀਆਂ ਤਿਆਰੀਆਂ ਹੁੰਦੀਆਂ, ਜ਼ਿਆਦਾ ਲੋਕ ਜੁੜਦੇ ਨੇ, ਫਲੋਟ ਤਿਆਰ ਕੀਤੀਆਂ ਜਾਂਦੀਆਂ ਨੇ, ਗੱਤਕੇ ਬੜੇ ਦੂਰ ਤੋਂ ਉੱਥੋਂ CNE ਪਲੇਸ ਤੋਂ ਖੇਡਣੇ ਸ਼ੁਰੂ ਹੋ ਜਾਂਦੇ ਨੇ, ਇੱਥੇ ਤੱਕ ਗੱਤਕਾ ਚੱਲਦਾ ਆਉਂਦਾ ਅਤੇ ਹੋਰ ਬਹੁਤ ਸਾਰੀਆਂ ਇੱਦਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਇੱਕ ਜੋਸ਼ ਭਰਦੀਆਂ ਨੇ ਖਾਲਸੇ ਦੇ ਅੰਦਰ, ਅਤੇ ਉਹ ਇਸ ਵਾਰ ਥੋੜ੍ਹਾ ਜਿਹਾ ਘੱਟ ਨਜ਼ਰ ਆਇਆ।
ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ। ਇਹਦੇ ਕਈ ਰੀਜਨ ਸਨ, ਇੱਕ ਤਾਂ ਕੋਵਿਡ-19 ਦਾ ਵੀ ਰੀਜਨ ਸੀ, ਬਹੁਤ ਸਾਰੀਆਂ ਸੰਗਤਾਂ ਉਸ ਕਰਕੇ ਵੀ ਨਹੀਂ ਪਹੁੰਚੀਆਂ। ਜਿਹੜੇ ਥੋੜਾ ਬਹੁਤਾ ਵੀ ਖੰਘ ਦੇ ਜਾਂ ਸਿੱਖ ਸੀ, ਕਿਸੇ ਨੂੰ ਸ਼ੱਕ ਸੀ ਅਗਲੇ ਘਰਾਂ ਤੋਂ ਨਹੀਂ ਗਏ ਵੀ ਨਹੀਂ ਜਾਂਦੇ, ਤੇ ਕੁੱਝ ਸੰਗਤਾਂ ਦਾ ਜਿਵੇਂ ਅੱਗੇ ਆਪਾਂ ਦੇਖਦੇ ਨਾ, ਜਿਹੜੇ ਖਾਣ ਪੀਣ ਦੇ ਸਟਾਲ ਸੀ ਉਹ ਬੇ ਤੇ ਚਲੇ ਗਏ
ਜੀ। ਜੀ
ਉਹ ਬੇ ਤੇ ਜਾਣ ਨਾਲ ਸਾਰਾ ਰਸ਼ ਉੱਥੇ ਜ਼ਿਆਦਾ ਦਿਸ ਰਿਹਾ ਸੀ।
ਤੁਸੀਂ ਹੁਣ ਇਸ ਚੀਜ਼ ਮੈਂ ਤੁਸੀਂ ਕਿਹਾ ਪਹਿਲਾਂ ਕਿ ਸੰਗਤਾਂ ਨੇ ਕੀਰਤਨ ਬਹੁਤ ਪਿਆਰ ਨਾਲ ਬੈਠ ਕੇ ਸਰਵਣ ਕੀਤਾ ਜੀ, ਮੇਰੇ ਅੰਦਾਜ਼ੇ ਦੇ ਮੁਤਾਬਕ ਜੇ 100% ਸੰਗਤ ਆਪਾਂ ਕਹੀਏ ਤੇ ਉਹਦੇ ਚੋਂ ਘੱਟੋ ਘੱਟ 80% ਜਿਹੜੇ ਸੰਗਤ ਸੀਗੀ ਉਹ ਫੂਡ ਸਟਾਲਾਂ ਦੇ ਦੁਆਲੇ ਸੀਗੇ, 80% ਲੋਕ ਉਹ ਫੂਡ ਸਟਾਲਾਂ ਦੇ ਦੁਆਲੇ ਸੀਗੇ, ਉੱਥੇ ਲੰਬੀਆਂ ਲਾਈਨਾਂ ਲੱਗੀਆਂ ਸੀਗੀਆਂ। ਇਹ ਪਕੌੜਿਆਂ ਵਾਲੇ ਫੂਡ ਸਟਾਲ ਦੇ ਉੱਤੇ ਲੰਬੀ ਲਾਈਨ, ਉਹ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਦੀ ਜਿਹੜੀ ਲਾਈਨ ਲੰਬੀ ਸੀ ਲੱਗੀ ਸੀਗੀ ਉਹ ਛੋਟੀ ਸੀਗੀ, ਜਿਹੜੀ ਪਕੌੜਿਆਂ ਵਾਲਿਆਂ ਅਤੇ ਪਕੌੜੇ ਲੈਣ ਦੇ ਲਈ ਜਿਹਦੇ 'ਚ ਅਸੀਂ ਵੀ ਜਾ ਕੇ ਸ਼ਾਮਲ ਹੋਏ ਹਾਂ, ਅਸੀਂ ਵੀ ਪਕੌੜੇ ਜੋ ਤਿਆਰ ਕੀਤੇ ਗਏ ਸੀ ਉਹ ਵੀ ਇੰਜੋਏ ਕੀਤੇ ਨੇ, ਪਰ ਉੱਥੇ ਫੂਡ ਜਿਹੜੀਆਂ ਲਾਈਨਾਂ ਨੇ ਉਹ ਲੰਬੀਆਂ ਸੀਗੀਆਂ। ਖੈਰ ਨਹੀਂ ਉਹ
ਤੁਸੀਂ ਚੰਗਾ ਜੀ, ਚਲੋ ਸਾਡੇ ਕਹਿਣ ਨਾਲੋਂ ਤੁਸੀਂ ਆਪ ਹੀ ਮੈਂਸ਼ਨ ਕਰ ਦਿੱਤਾ
ਜੀ,
ਪਰ ਇਹੀ ਫੂਡ ਸਟਾਲ ਜੇ ਕਿਤੇ ਜਿੱਥੇ ਪਿਛਲੇ ਸਾਲ ਲੱਗੇ
ਬਾਉਂਡਰੀ ਜੀ ਵੱਧ ਜਾਂਦੀ ਹੈ ਤੇ ਉਸ ਦੇ ਵਿੱਚ ਸੰਗਤ ਆ ਜਿਹੜੀ ਉਹ ਨਜ਼ਰ ਆਉਂਦੀ ਹੈ। ਖੈਰ ਇਸ ਚੀਜ਼ ਦਾ ਅਸੀਂ ਮੰਨਦੇ ਹਾਂ ਕਿ ਨਗਰ ਕੀਰਤਨ ਤੇ ਜਦੋਂ ਅਸੀਂ ਜਾਂਦੇ ਹਾਂ ਇੱਕ ਲਾਈਕ ਮੇਲਾ ਜੋੜ ਮੇਲਾ ਕਹਿ ਲਈਏ ਇਸ ਨੂੰ, ਤੇ ਇੱਕ ਦੂਜੇ ਨੂੰ ਮਿਲਣ ਖਾਲਸੇ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ, ਸੋ ਉਹ ਵਧੀਆ ਸੀ ਸਾਰਾ ਕੁਛ।
ਇਹਦੇ ਨਾਲ ਨਾਲ ਜੀ ਮੈਂ ਤੁਹਾਡਾ ਸਾਰੇ ਮੀਡੀਆ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਮੀਡੀਆ ਵਾਲੇ ਵੀਰਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਉੱਥੇ ਵੀ ਕਵਰੇਜ ਕੀਤੀ ਹੈ
ਜੀ ਜੀ,
ਤੇ ਪਹਿਲਾਂ ਵੀ ਤੁਸੀਂ ਸਾਡਾ ਘਰ ਘਰ ਸੰਗਤਾਂ ਕੋਲ ਸੁਨੇਹਾ ਪਹੁੰਚਾਉਣ ਦਾ ਉਪਰਾਲਾ ਕੀਤਾ, CP24 ਵੀ ਉੱਥੇ ਪਹੁੰਚਿਆ ਹੋਇਆ ਸੀ, ਉਹਨਾਂ ਨੇ ਵੀ ਬਹੁਤ ਕਵਰੇਜ ਕੀਤੀ ਹੈ। ਇਸ ਤਰੀਕੇ ਨਾਲ ਮੈਂ ਸਾਰੇ ਹੀ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ।
ਦੋ ਤਿੰਨ ਗੱਲਾਂ ਜਿਹੜਾ ਸਾਹਿਬ ਮੈਂ ਤੁਹਾਡੇ ਨਾਲ ਹੋਰ ਕਰਨੀਆਂ ਚਾਹੁੰਦਾ ਹਾਂ,
ਕੋਈ ਨਹੀਂ,
ਇੱਕ ਤਾਂ ਜੋ ਕਮੇਟੀ ਦਾ ਫੈਸਲਾ ਕਿ ਜਿਹੜੇ ਇਸ ਵਾਰ ਪੋਲੀਟੀਸ਼ੀਅਨ ਤੁਸੀਂ ਸਟੇਜ ਦੇ ਉੱਤੇ ਬੁਲਾਏ ਨੇ ਉਹ ਸਿਰਫ ਓਨਲੀ ਇਲੈਕਟਿਡ ਰਿਪ੍ਰੈਜੈਂਟੇਟਿਵ ਬੁਲਾਏ ਨੇ, ਜਿਹੜੇ ਆਉਣ ਵਾਲੇ ਸਮੇਂ 'ਚ ਕੈਂਡੀਡੇਟ ਨੇ ਜਿਹੜੇ ਉਹਨਾਂ ਨੂੰ ਸਟੇਜ ਦੇ ਉੱਤੇ ਨਹੀਂ ਬੁਲਾਇਆ ਗਿਆ। ਠੀਕ ਹੈ, ਫੈਸਲਾ ਵਧੀਆ, ਸਵਾਗਤਯੋਗ ਹੈ, ਸੋ ਇਸ ਨਾਲ ਸਟੇਜ ਦੇ ਉੱਤੇ ਰਸ਼ ਘੱਟ ਹੁੰਦਾ। ਸੋ ਜੇ ਤੁਸੀਂ ਇਹ ਫੈਸਲਾ ਲਿਆ ਕਿ ਇਸ ਦੇ ਨਾਲ ਸਟੇਜ ਦੇ ਉੱਤੇ ਰਸ਼ ਘੱਟ ਹੁੰਦਾ ਅਤੇ ਚੰਗਾ ਲੱਗਦਾ, ਅਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਫੈਸਲਾ ਫਿਰ ਲੈ ਲੈਣਾ ਚਾਹੀਦਾ ਕਿ ਜਦੋਂ ਇਹਨਾਂ ਪੋਲੀਟੀਸ਼ੀਅਨ ਨੂੰ ਪਲੈਕ ਦਿੱਤੀ ਜਾਂਦੀ ਹੈ ਤਾਂ ਤੁਹਾਡਾ ਇੱਕ ਕਮੇਟੀ ਦਾ ਮੈਂਬਰ ਹੀ ਉਹਨਾਂ ਨੂੰ ਪਲੈਕ ਦੇ ਦੇਵੇ, ਅਤੇ ਤੁਸੀਂ ਉੱਥੇ ਉਹਦੇ 'ਚ ਵੀ ਚੇਂਜ ਕਰ ਦਿਓ ਥੋੜ੍ਹੀ ਜਿਹੀ ਕਿ ਜਿਹੜੇ ਕੈਂਡੀਡੇਟ ਤੁਸੀਂ ਉੱਥੇ ਨਹੀਂ ਬੁਲਾਏ ਗਏ ਸਟੇਜ ਦੇ ਉੱਤੇ ਸਟੇਜ ਦਾ ਰਸ਼ ਘਟਾਉਣ ਦੇ ਲਈ, ਅਤੇ ਜੇ ਉਹਨਾਂ ਨੂੰ ਆਪਾਂ ਸ਼ੋਕੇਸ ਨਹੀਂ ਕਰਨਾ ਕਮਿਊਨਿਟੀ ਦੇ ਵਿੱਚ ਤਾਂ ਕਮੇਟੀ ਦੇ ਵੀ ਸਾਰੇ ਮੈਂਬਰਾਂ ਨੂੰ ਸ਼ੋਕੇਸ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਇੱਕ ਜਾਂ ਕੋਈ ਮੁੱਖ ਵਜ਼ੀਰ ਕਿਸੇ ਗੁਰੂ ਘਰ ਦਾ ਜਾਂ ਫਿਰ ਕੋਈ ਹੋਰ ਜਿੰਨੇ ਪੋਲੀਟੀਸ਼ੀਅਨਸ ਆਉਂਦੇ ਨੇ ਉਹਨਾਂ ਨੂੰ ਇੱਕ ਇੱਕ ਜਾ ਕੇ ਪਲੈਕ ਦੇ ਦੇਵੇ।
ਠੀਕ ਹੈ ਜੀ, ਅਸੀਂ ਗਾਹ ਨੂੰ ਇਹ 'ਤੇ ਧਿਆਨ ਕਰਾਂਗੇ ਕਿਉਂਕਿ ਸਾਨੂੰ ਤੁਹਾਨੂੰ ਗਰੇਵਾਲ ਸਾਹਿਬ ਪਤਾ ਹੀ ਹੈ ਹਰ ਇੱਕ ਵੀਰਾਂ ਨੂੰ ਜਿਹੜੇ ਕਮੇਟੀ ਮੈਂਬਰ ਵੀ ਨੇ ਜਿਹੜੇ 6 ਮਹੀਨੇ ਤੋਂ ਮਿਹਨਤ ਕਰਨ ਲੱਗੇ ਨੇ ਉਹਨਾਂ ਨੂੰ ਵੀ ਨਾਲ ਕਵਰ ਕਰਨਾ ਪੈਂਦਾ ਕਿਉਂਕਿ 6-6 ਮਹੀਨਿਆਂ ਤੋਂ ਉਹਦੇ ਵਿੱਚ ਮੀਟਿੰਗਾਂ 'ਚ ਬਹਿੰਦੇ ਨੇ ਲਿਜਾ ਕੇ ਮੇਰਾ ਖਿਆਲ $10-15,000 ਇਕੱਠਾ ਕਰਕੇ ਵੀ ਲਿਆਉਂਦੇ ਨੇ, ਉਹਨਾਂ ਨੂੰ ਵੀ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ
ਕਿ ਉਹਨਾਂ ਦਾ
ਸਤਿਕਾਰ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਕਿ ਕੋਈ ਵੀ ਕੰਮ ਪੈਸੇ ਤੋਂ ਬਗੈਰ ਨਹੀਂ ਚੱਲਦਾ। ਇਹ ਗੱਲ 6 ਮਹੀਨਿਆਂ ਤੋਂ ਬਹੁਤ ਵੀਰ ਮਿਹਨਤ ਕਰਨ ਲੱਗੇ ਨੇ, ਵੱਡੀਆਂ ਵੱਡੀਆਂ ਐਡਾਂ ਲੈ ਕੇ ਆਉਣੀਆਂ, ਉਹਨਾਂ ਦੀ ਮਿਹਨਤ ਕਰਨੀ, ਫਿਰ ਉਹਨਾਂ ਦਾ ਵੀ ਸਾਡਾ ਤਾਂ ਸਾਨੂੰ ਧਿਆਨ ਰੱਖਣਾ ਪੈਂਦਾ, ਤਾਂ ਕਰਕੇ ਇਸ ਕਰਕੇ ਕਈ ਵਾਰੀ ਇੱਕ ਫਲੈਗ ਦੇਣ ਲਈ 2-3 ਵੀਰਾਂ ਦਾ ਨਾਂ ਲੈਣਾ ਸਾਨੂੰ ਪੈਂਦਾ। ਸਾਡੀ ਇਹ ਸਾਨੂੰ ਸਾਰਾ ਕੁਛ ਦੇਖ ਕੇ ਅਸੀਂ ਪ੍ਰਬੰਧਕ ਇਹਨਾਂ ਨੂੰ ਕਰਦੇ ਹਾਂ, ਪਰ ਜਿਹੜੀ ਗੱਲ ਤੁਸੀਂ ਵੀ ਕਹਿੰਦੇ ਹੋ ਉਹਦਾ ਵੀ ਅਸੀਂ ਧਿਆਨ ਰੱਖਾਂਗੇ।
ਦੂਸਰੀ ਗੱਲ ਕਿ ਥੋੜਾ ਜਿਹਾ ਅਸ਼ਾਂਤੀ ਫੈਲੀ ਸੀਗੀ ਉੱਥੇ, ਅਸਥਿਰਤਾ ਜੀ ਥੋੜੀ ਜਿਹੀ ਖਲਲ ਪਿਆ ਕਹਾਂ ਮੈਂ ਇਸ ਸਮਾਗਮ ਦੇ ਵਿੱਚ, ਜਿਸ ਨੂੰ ਲੈ ਕੇ ਇੱਕ ਤਾਂ ਉਹ ਰੌਨ ਬੈਨਰਜੀ ਜਿਹੜਾ ਆਲਵੇਜ਼ ਬਹੁਦਾ ਕਿਸਮ ਦੀਆਂ ਗੱਲਾਂ ਕਰਦਾ, ਕਈ ਵਾਰੀ ਅਸੀਂ ਉਹਨੂੰ ਪਿਛਲੇ ਸਮਿਆਂ ਦੇ ਵਿੱਚ ਔਨ ਏਅਰ ਲਿਆ ਕੇ ਵੀ ਕਾਫੀ ਉਹਦੀ ਚਰਚਾ ਵੀ ਕੀਤੀ ਸੀਗੀ, ਕੱਲ ਜਦੋਂ ਭਰਿਆ ਜਿਹੜਾ ਦੀਵਾਨ ਚੱਲ ਰਿਹਾ ਸੀਗਾ ਪੋਲੀਟੀਸ਼ੀਅਨ ਬੋਲ ਰਹੇ ਸੀ, ਉਹਨੇ ਜੋ ਖਲਲ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਜੋ ਉਸ ਦੇ ਨਾਲ ਹੋਇਆ ਉਸ ਦੀਆਂ ਕੁਝ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਉਸ ਨੂੰ ਕਿਸ ਤਰ੍ਹਾਂ ਉੱਥੋਂ ਰਿਮੂਵ ਕੀਤਾ ਗਿਆ, ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ?
ਇਹਦੇ ਬਾਰੇ ਵਿੱਚ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਾਨੂੰ ਬਿਲਕੁਲ ਉਹਦਾ ਪਤਾ ਨਹੀਂ ਲੱਗਿਆ, ਜਦ ਗਿਆ ਉਹ ਮੇਰੀ ਪਿੱਠ ਸੀ ਕਿਤੇ ਉਹਦੇ ਨੂੰ ਜਿੱਥੇ ਪੋਲੀਟੀਸ਼ੀਅਨ ਖੜੇ ਹੁੰਦੇ ਉੱਥੇ ਜਾ ਕੇ ਵੜਿਆ, ਮੈਂ ਤਾਂ ਸਿਰਫ ਉਸ ਵਕਤ ਦੇਖਿਆ ਉਹਨੂੰ ਜਦ ਸਕਿਉਰਿਟੀ ਵਾਲੇ ਲੈ ਜਾਂਦੇ ਸੀ
ਜੀ ਜੀ,
ਸਕਿਉਰਿਟੀ ਉਹਨੂੰ ਲੈ ਜਾਂਦੇ ਨੇ ਅੰਦਰ ਨੂੰ ਜਾਂਦੇ ਉਹਨੂੰ ਦੇਖਿਆ, ਫਿਰ ਮਗਰੋਂ ਮੈਂ ਪਤਾ ਕੀਤਾ ਵੀ ਬੰਦਾ ਕੌਣ ਸੀ ਇਹ, ਉਹ ਕਹਿੰਦੇ ਰੌਨ ਬੈਨਰਜੀ ਸੀ, ਮੈਂ ਕਿਹਾ ਜੀ ਇਹ ਤਾਂ ਕੰਮ ਹੀ ਇਹ ਹੈ, ਉਹ ਤਾਂ ਜੀ ਆਪਣੇ ਇੱਥੇ ਵੀ ਬ੍ਰਹਮਤਨ ਦੇ ਵਿੱਚ ਵੀ ਜਿੱਥੇ ਵੀ ਕਿਤੇ ਥੋੜਾ ਬਹੁਤਾ ਮਤਲਬ ਹੁੰਦਾ ਉਹ ਜਾਣ ਬੁੱਝ ਕੇ ਖਰਲ ਪਾਉਣ ਦੀ ਕੋਸ਼ਿਸ਼ ਕਰਦਾ, ਪਰ ਮੈਂ ਵੀ ਸਾਡੇ ਸੇਵਾਦਾਰਾਂ ਨੂੰ ਵੀ ਸੰਗਤਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਵੀ ਇਹੋ ਜਿਹੇ ਅਨਸਰਾਂ ਨੂੰ ਆਪਾਂ ਬਿਲਕੁਲ ਹੱਥ ਨਾ ਲਾਈਏ, ਸਕਿਉਰਿਟੀ ਨੂੰ ਦੱਸ ਦਈਏ ਕਿਉਂਕਿ ਇਹ ਅਨਸਰ ਗਰੇਵਾਲ ਸਾਹਿਬ ਟੋਰਾਂਟੋ ਡਾਊਨ ਟਾਊਨ ਦਾ ਨਗਰ ਕੀਰਤਨ ਬੰਦ ਕਰਾਉਣ ਨੂੰ ਫਿਰਦੇ ਆ ਵੀ ਕੋਈ ਨਾ ਕੋਈ ਇਹੋ ਜਿਹੀ ਘਟਨਾ ਉੱਥੇ ਵਾਪਰ ਜਾਵੇ ਕਿ ਗਾਂ ਸਿੱਖ ਉੱਥੇ ਇਕੱਠੇ ਨਾ ਹੋ ਸਕਣ, ਆਪਦਾ ਮੈਸੇਜ ਨਾ ਸਿੱਖ ਦੇ ਸਕਣ।
ਕੱਲ ਜੇ ਪੁਲਿਸ ਨਾ ਹੁੰਦੀ ਉੱਥੇ, ਜੇ ਕੱਲ ਉੱਥੇ ਪੁਲਿਸ ਨਾ ਹੁੰਦੀ, ਏਡੀ ਵੱਡੀ ਮੌਜੂਦਗੀ ਪੁਲਿਸ ਦੀ ਨਾ ਹੁੰਦੀ ਤਾਂ ਕਾਫੀ ਕੁਛ ਉਹ ਸ਼ਖਸ ਦੇ ਨਾਲ ਹੋ ਸਕਦਾ ਸੀ, ਜਿਸ ਤਰ੍ਹਾਂ ਕੁਝ ਸਾਡੇ ਸਿੰਘਾਂ ਨੇ ਸਾਰਾ ਕੇਸ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ, ਜਿਸ ਤਰ੍ਹਾਂ ਉਸ ਨੂੰ ਸਟੇਜ ਤੇ ਲਾਗੋਂ ਲੈ ਕੇ ਗਏ ਤੇ ਬਾਹਰ ਪਿੱਛੇ ਲਿਜਾ ਕੇ ਫਿਰ ਉਸ ਨੂੰ ਕੁਛ ਉਸ ਨਾਲ ਧੱਕਾ ਮੁੱਕੀ ਵੀ ਜਿਹੜੀ ਕੀਤੀ ਹੈ, ਤੇ ਕਾਫੀ ਕੁਛ ਹੋ ਸਕਦਾ ਸੀ ਜੇਕਰ ਉੱਥੇ ਪੁਲਿਸ ਵੱਡੀ ਗਿਣਤੀ 'ਚ ਮੌਜੂਦ ਨਾ ਹੁੰਦੀ ਤੇ ਬਾਅਦ 'ਚ ਪੁਲਿਸ ਨੇ ਉਸ ਨੂੰ ਹੈਂਡਕਫ ਲਾ ਕੇ ਲੈ ਕੇ ਗਏ ਨੇ। ਇੱਕ ਤੋਂ ਟਵੀਟ ਵੀ ਇਦਾਂ ਦੇ ਆਇਆ ਕਿ ਪੁਲਿਸ ਨੇ ਉਸ ਨੂੰ ਚਾਰਜ ਵੀ ਕੀਤਾ ਹੈ ਕਿ ਸ਼ਾਂਤੀ ਭੰਗ ਕਰਨ ਦੇ ਲਈ।
ਹਾਂਜੀ ਬਿਲਕੁਲ, ਮੈਂ ਤਾਂ ਬੇਨਤੀ ਕਰਨੀ ਚਾਹਾਂਗਾ ਕਿ ਇਹੋ ਜਿਹੇ ਅਨਸਰਾਂ ਤੋਂ ਸੰਗਤਾਂ ਨੂੰ ਦੂਰ ਰਹਿਣਾ ਚਾਹੀਦਾ, ਉਹ ਕਰਨ ਹੀ ਕੁਛ ਆਉਂਦੇ ਨੇ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਵੀ ਉਹਨਾਂ ਦੇ ਉਹਨਾਂ ਦੀ ਪਰੇਡ ਵੀ ਹੁੰਦੀ ਹੈ ਕੋਈ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਆ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਪਰ ਜਿਹੜਾ ਉਹ ਕੰਮ ਮਕਸਦ ਕਰਨ ਆਉਂਦੇ ਨੇ ਉਹ ਪੂਰਾ ਹੋ ਜਾਂਦਾ ਉਹਨਾਂ ਦਾ
ਜੀ।
ਨਹੀਂ ਅੱਜ ਆਪਾਂ ਗੱਲ ਨੀ ਸੀ ਕਰਨੀ, ਉਹ ਇਹ ਗੱਲ ਕਰਨ ਲਈ ਉੱਥੇ ਆਇਆ
ਸੀ,
ਤਾਂ ਕਿ ਪੁਲਿਸ ਨੂੰ ਦੱਸਿਆ ਜਾਵੇ ਵੀ ਇੱਥੇ ਕੋਈ ਵੀ ਘਟਨਾ ਵਾਪਰ ਸਕਦੀ ਹੈ, ਨਗਰ ਕੀਰਤਨ ਬੰਦ ਕੀਤਾ ਜਾ
ਸਕੇ,
ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਚਾਹੀਦਾ। ਬਾਕੀ ਵੀਰਾਂ ਨੂੰ ਵੀ ਮੈਂ ਬੇਨਤੀ ਕਰਾਂਗਾ, ਹੋਰ ਵੀਰਾਂ ਨੂੰ ਵੀ ਜਿਹੜੀਆਂ ਸੰਗਤਾਂ ਦੇ ਵਿੱਚ ਕੋਈ ਇਹੋ ਜਿਹੇ ਅੰਸਰ ਜਿਹੜੇ ਨਗਰ ਕੀਰਤਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਉਹ ਵਲੰਟੀਅਰਾਂ ਨੂੰ ਦੱਸਿਆ ਜਾਵੇ, ਸਿਕਿਉਰਿਟੀ ਨੂੰ ਦੱਸਿਆ ਜਾਵੇ, ਆਪ ਕੋਈ ਉੱਥੇ ਝਗੜਾ ਕਰਨ ਦੀ ਬਜਾਏ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਾ ਵਾਪਰੇ ਜਿਹਦੇ ਨਾਲ ਸਾਰੀ ਕਮਿਊਨਿਟੀ ਨੂੰ ਬਾਅਦ ਦੇ ਵਿੱਚ ਦੁੱਖ ਝੱਲਣਾ ਪਵੇ।
All right, ਜਨਰਲ ਸਾਹਿਬ ਥੈਂਕ ਯੂ ਸੋ ਮਚ, ਧੰਨਵਾਦ
ਤੁਹਾਡਾ, ਬਹੁਤ ਬਹੁਤ ਧੰਨਵਾਦ
ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਓਨਟਾਰੀਓ ਖਾਲਸਾ ਦਰਬਾਰ ਤੋਂ ਲੈ ਕੇ ਡਾਊਨਟਾਊਨ ਤੱਕ ਜਿਹੜੀ ਆਪਣੀ ਇੱਕ ਰੈਲੀ ਹੈ ਉਹ ਵੀ ਆਯੋਜਿਤ ਕੀਤੀ ਗਈ, ਉਹਦਾ ਵੀ ਨਜ਼ਾਰਾ ਦੇਖਣ ਯੋਗ ਸੀਗਾ। ਨਾਜਰ ਸਿੰਘ ਹੋਣਾਂ ਵੱਲੋਂ ਆਪਣਾ ਪੱਗਾਂ ਦਸਤਾਰਾਂ ਸਜਾਉਣ ਦਾ ਜਿਹੜਾ ਕੈਂਪ ਲਾਇਆ ਗਿਆ ਉਸ ਦਾ ਵੀ ਨਜ਼ਾਰਾ ਦੇਖਣ ਯੋਗ ਸੀਗਾ ਕਿ ਕਿਸ ਤਰ੍ਹਾਂ ਬੱਚਿਆਂ ਨੇ ਉਹਨਾਂ ਨੇ ਲੋਕਾਂ ਨੇ ਦਸਤਾਰਾਂ ਨੇ ਜਿਹੜੀਆਂ ਉਹ ਸਜਾਈਆਂ ਨੇ, ਅਤੇ ਇਹ ਤੋਂ ਇਲਾਵਾ ਗੱਤਕੇ ਦੇ ਜ਼ੋਰ ਵੀ ਦਿਖਾਏ ਗਏ ਔਰ ਉਹ ਵੀ ਕਾਫੀ ਅੱਛੇ ਸੀਗੇ। ਅਤੇ ਬਾਕੀ ਪੋਲੀਟੀਸ਼ੀਅਨਾਂ ਦੇ ਵਿੱਚ ਜਗਮੀਤ ਸਿੰਘ, ਐਂਡਰੀਆ ਹਾਰਬਿਥ, ਪੀ ਸੀ ਪਾਰਟੀ ਵੱਲੋਂ ਪ੍ਰੋਮਿਸ ਸਰਕਾਰੀਆ, ਅਤੇ ਇਹਦੇ ਨਾਲ ਨਾਲ ਜਿਹੜੇ ਲੋਕਲ ਸਿਟੀ ਦੇ ਪੋਲੀਟੀਸ਼ੀਅਨ ਪੈਟ੍ਰਿਕ ਬਰਾਊਨ ਅਤੇ ਹੋਰ ਸਾਰੇ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ। ਜਗਮੀਤ ਸਿੰਘ ਨੇ ਜਿਹੜੀ ਗੱਲ ਕੀਤੀ ਆ, ਇੱਕ ਗੱਲ ਮੈਂ ਜੰਡਾਲੀ ਸਾਹਿਬ ਤੋਂ ਪੁੱਛਣੀ ਭੁੱਲ ਗਿਆ, ਅੱਗੇ ਪ੍ਰੈਸ ਰਿਲੀਜ਼ ਅਕਸਰ ਸਾਨੂੰ ਦੇ ਦਿੱਤੀ ਜਾਂਦੀ ਸੀਗੀ ਪਰ ਇਸ ਵਾਰ ਉਹ ਨਾ ਪ੍ਰੈਸ ਰਿਲੀਜ਼ ਹੁਣ ਤੱਕ ਕਮੇਟੀ ਵੱਲੋਂ ਕੌਂਸਲ ਵੱਲੋਂ ਭੇਜੀ ਗਈ ਹੈ ਕਿ ਇਸ ਨਗਰ ਕੀਰਤਨ ਦੇ, ਅਤੇ ਨਾ ਹੀ ਉੱਥੇ ਕੁਛ ਐਸਾ ਮਾਹੌਲ ਬਣਿਆ ਕਿ ਪ੍ਰੈਸ ਰਿਲੀਜ਼ ਨੂੰ ਜੋ ਵੀ ਉਹਨਾਂ ਵੱਲੋਂ ਸਟੇਟਮੈਂਟ ਹੈ ਉਸ ਨੂੰ ਪੜ੍ਹਿਆ ਸੁਣਿਆ ਜਾ ਸਕੇ, ਅਤੇ ਜੇਕਰ ਕੌਂਸਲ ਕੋਲ ਪ੍ਰੈਸ ਰਿਲੀਜ਼ ਹੋਵੇ ਕਿ ਇਸ ਵਾਰ ਆਪਣੀ ਉਹ ਪ੍ਰੈਸ ਰਿਲੀਜ਼ ਜ਼ਰੂਰ ਕਰਦੇ ਨੇ ਅਤੇ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦੇਣ ਜੋ ਉੱਥੇ ਗੱਲਬਾਤ ਕੀਤੀ ਗਈ ਆ। ਸੋ ਜਗਮੀਤ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ, ਜਗਮੀਤ ਸਿੰਘ ਐਨ ਡੀ ਪੀ ਵੱਲੋਂ ਇਕੱਲੇ ਉੱਥੇ ਪਹੁੰਚੇ ਹੋਏ ਸੀਗੇ, ਕੈਂਡਰਟ ਪਾਰਟੀ ਤੋਂ ਕੈਂਡਿਸ ਬਰਗਨ ਅਤੇ ਨਾਲ ਟਿਮ ਉੱਪਲ ਅਤੇ ਜਸਰਾਜ ਹੱਲਨ ਅਤੇ ਹੋਰ ਉਹਨਾਂ ਦੇ ਮੈਂਬਰ ਪਾਰਲੀਮੈਂਟ ਪਹੁੰਚੇ ਹੋਏ ਸੀਗੇ, ਇਹ ਪੋਲੀਟੀਸ਼ੀਅਨਸ ਅਤੇ ਇਲਾਵਾ ਲੋਕਲ ਸਿਟੀ ਦੇ ਪੋਲੀਟੀਸ਼ੀਅਨ ਦੱਸ ਚੁੱਕੇ ਹਨ। ਜਗਮੀਤ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਇੱਕ ਕਿ ਜਿਹੜਾ ਉਹਨਾਂ ਨੇ ਲਿਬਰਲਸ ਦੇ ਨਾਲ ਸਮਝੌਤਾ ਕੀਤਾ ਹੈ, ਜਿਹੜਾ ਇਹਨਾਂ ਦਾ ਦੋਹਾਂ ਦਾ ਰਲੇਵਾਂ ਹੋਇਆ ਪਾਰਟੀਆਂ ਦਾ, ਉਸ ਦਾ ਕਾਰਨ ਉਹਨਾਂ ਨੇ ਆਪਣੀ ਬੇਟੀ ਦੱਸਿਆ ਕਿ ਉਹਨਾਂ ਦੀ ਬੇਟੀ ਜਿਸ ਦਾ ਨਾਂ ਉਹਨਾਂ ਨੇ ਅਨਹਦ ਰੱਖਿਆ ਕਿ ਜਦੋਂ ਉਸ ਦਾ ਜਨਮ ਹੋਇਆ ਤਾਂ ਜਸਟਿਨ ਟਰੂਡੋ ਨੇ ਮੈਨੂੰ ਵਧਾਈ ਦੇਣ ਦੇ ਲਈ ਕਾਲ ਕੀਤੀ, ਅਤੇ ਉਹ ਵਧਾਈ ਦੇਣ ਦੀ ਕਾਲ ਤੋਂ ਗੱਲ ਚੱਲਦੀ ਚੱਲਦੀ ਇੱਥੇ ਤੱਕ ਪਹੁੰਚ ਗਈ ਕਿ ਸਾਡੀ ਜਿਹੜੀ ਆਪਸ ਵਿੱਚ ਹੀ ਸਾਂਝ ਪੈ ਗਈ। ਉਹਨਾਂ ਨੇ ਕਿਹਾ ਕਿ ਜਦੋਂ ਮੇਰੀ ਬੇਟੀ ਵੱਡੀ ਹੋਵੇਗੀ ਤਾਂ ਮੈਂ ਉਹਨਾਂ ਨੂੰ ਇਹ ਜ਼ਰੂਰ ਪ੍ਰਾਊਡਲੀ ਦੱਸਿਆ ਕਰਾਂਗਾ ਅਤੇ ਉਹ ਵੀ ਪ੍ਰਾਊਡ ਕਰੇਗੀ ਕਿ ਮੇਰੇ ਜਨਮ ਕਾਰਨ ਜਿਹੜਾ ਲਿਬਰਲਸ ਅਤੇ ਐਨ ਟੀ ਪੀ ਦਾ ਰਲੇਵਾਂ ਹੋਇਆ ਅਤੇ ਇਕੱਠੇ ਹੋ ਕੇ ਕੰਮ ਕਰਨ ਦਾ ਸਬੱਬ ਜਿਹੜਾ ਦੋਹਾਂ ਪਾਰਟੀਆਂ ਦਾ ਬਣਿਆ। ਸੋ ਇਹ ਜਗਮੀਤ ਸਿੰਘ ਹੋਣਾ ਦਾ ਕਹਿਣਾ ਕਿ ਅਨਹਦ ਨੂੰ ਜਿਹੜਾ ਅਸੀਂ ਫਿਊਚਰ 'ਚ ਭਵਿੱਖ 'ਚ ਦੱਸਿਆ ਕਰਾਂਗੇ ਅਤੇ ਉਹ ਵੀ ਪ੍ਰਾਊਡ ਕਰੇਗੀ ਕਿ ਮੇਰੇ ਜਨਮ ਕਾਰਨ ਆ ਦੋ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਨੇ। ਸੋ ਇਹਨਾਂ ਦਾ ਵਰਜਨ ਹੈ। ਜੇ ਕੋਈ ਕੰਜ਼ਰਵੇਟਿਵ ਵਾਲੇ ਨਾਲ ਗੱਲ ਕੀਤੀ ਕਿ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਉਹ ਕਹਿੰਦੇ ਇਹ ਗੱਲ ਹੋਵੇਗੀ ਕਿ ਹੁਣ ਧੱਕੀ ਰਿੱਝੇਗੀ, ਅਨਹਦ ਦੇ ਆਉਣ ਕਾਰਨ ਕੋਈ ਕਿਸੇ ਦੇ ਪਰਦੇ ਨਹੀਂ ਫੋਲੂਗਾ ਔਰ ਜੋ ਕੁਛ ਹੈ ਜੋ ਹੋ ਗਿਆ ਸੋ ਹੋ ਗਿਆ, ਅੱਖਾਂ ਮੀਚ ਕੇ ਮਿੱਟੀ ਪਾ ਕੇ ਆਪਣਾ ਪੰਜ ਸਾਲ ਜਿਹੜਾ ਚਾਰ ਸਾਲ ਰਾਜ ਕਰਨਾ ਉਹ ਆਪਣੀ ਸੱਤਾ ਦੇ ਉੱਤੇ ਕਾਬਜ ਰਹਿਣਗੇ। ਸੋ ਇਸ ਨੂੰ ਦੋਨਾਂ ਪੱਖਾਂ ਤੋਂ ਵੱਖ ਵੱਖ ਪੋਲੀਟੀਸ਼ੀਅਨ ਦੇ ਐਂਗਲ ਤੋਂ ਹੀ ਜਿਹੜੀ ਉੱਥੇ ਚਰਚਾ ਛਿੜੀ। ਇੱਕ ਜਗਮੀਤ ਸਿੰਘ ਦੀ ਇਹ ਵਰਜ਼ਨ ਕਿ ਆਪਣੀ ਬੇਟੀ ਜਦੋਂ ਵੱਡੀ ਹੋਊਗੀ ਉਹਨੂੰ ਪ੍ਰਾਊਡ ਹੋਵੇਗਾ ਕਿ ਅਸੀਂ ਦੋਵਾਂ ਪਾਰਟੀਆਂ ਦਾ ਰਲੇਵਾਂ ਉਹਦੇ ਜਨਮ ਕਾਰਨ ਹੋਇਆ, ਅਤੇ ਦੂਸਰੇ ਜਿਹੜੇ ਆਪੋਜੀਸ਼ਨ ਵਾਲੇ ਨੇ ਉਹ ਇਹ ਸੋਚ ਰਹੇ ਨੇ ਕਿ ਉਹਨਾਂ ਦੋਹਾਂ ਦੇ ਕਾਰਨ ਜੋ ਪਿਛਲੇ ਰਾਜਕਾਲ ਦੇ ਦੌਰਾਨ ਲਿਬਰਲਸ ਨੇ ਕਪਲੇ ਕੀਤੇ ਨੇ, ਜੋ ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ ਨੇ। ਜੋ ਦੇਸ਼ ਸਿਰ ਟ੍ਰਿਲੀਅਨਸ 1.3 ਟ੍ਰਿਲੀਅਨ ਦੇ ਕਰੀਬ ਕਰਜ਼ਾ ਜਿਹੜਾ ਚੜ੍ਹਾ ਦਿੱਤਾ ਹੈ, ਉਹ ਕਿਵੇਂ ਚੜ੍ਹਿਆ, ਉਹਦੇ ਜਿਹੜੇ ਪਰਦੇ ਖੁੱਲ੍ਹਣੇ ਸੀਗੇ ਉਹ ਨਹੀਂ ਖੁੱਲ੍ਹਣਗੇ, ਸੋ ਉਹਦੇ ਕਾਰਨ ਬਹੁਤ ਕੁਛ ਟੱਕਿਆ ਜਿਹੜਾ ਉਹ ਰਿੱਝ ਜਾਵੇਗਾ। ਸੋ ਇਹਨਾਂ ਦੋਨਾਂ ਐਂਗਲਸ ਤੋਂ ਪੋਲੀਟੀਸ਼ੀਅਨ ਸੋਚਦੇ ਨੇ ਕਿ ਇਹ ਦੋਵਾਂ ਐਂਗਲ ਦੇ ਵਿੱਚ ਦੋਹਾਂ ਜਿਹੜੇ ਇਸ ਨੂੰ ਕਿਸ ਤਰ੍ਹਾਂ ਉਹ ਲੈਂਦੇ ਨੇ। ਆਪੋ ਆਪਣਾ ਵਰਜ਼ਨ ਹੈ ਦੋਹਾਂ ਆਪੋਜੀਸ਼ਨ ਦਾ ਵੀ ਅਤੇ ਰੂਲਿੰਗ ਦੇ ਵਿੱਚ ਲਿਬਰਲ ਅਤੇ ਐਨ ਡੀ ਪੀ ਦਾ। ਔਰ ਜਗਮੀਤ ਸਿੰਘ ਇਕੱਲੇ ਖੜ੍ਹੇ ਸੀਗੇ, ਜੇ ਹੁਣ ਦੋਵੇਂ ਉੱਪਰ ਰਲੀ ਗਏ ਨੇ ਤਾਂ ਉਹਨਾਂ ਨੂੰ ਵੀ ਆਪਣੇ ਰੂਬੀ ਸੋਤਾ, ਕਮਲ ਖਹਿਰਾ ਅਤੇ ਸਾਰੇ ਉਹ ਇਕੱਠੇ ਹੀ ਖੜ੍ਹੇ ਕਰ ਦੇਣੇ ਚਾਹੀਦੇ ਸੀਗੇ ਔਰ ਉੱਥੋਂ ਹੀ ਆਪਣੇ ਇਕੱਠੇ ਤੌਰ ਦੇ ਉੱਤੇ ਉਹ ਭਾਸ਼ਣ ਦੇ ਦਿੰਦੇ ਤਾਂ ਉਹ ਉੱਪਰੋਂ ਤਾਂ ਇੱਕ ਹੀ ਹੈ। ਇੱਥੇ ਅਸੀਂ ਆਪਾਂ ਕਾਹਤੇ ਉਹਨਾਂ ਦੋਵਾਂ ਦਾ ਬਖਰੇਵਾਂ ਜਿਹੜਾ ਸ਼ੋਅ ਕਰਨਾ ਸੀਗਾ, ਇਹ ਵੀ ਇੱਕ ਜਿਹੜਾ ਵਰਜਨ ਉੱਥੇ ਚੱਲਦਾ ਰਿਹਾ। ਇਸ ਤੋਂ ਇਲਾਵਾ ਹੋਰ ਕਾਫੀ ਕੁਛ ਇਸ ਨਗਰ ਕੀਰਤਨ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਖੁਸ਼ੀ ਹੁੰਦੀ ਹੈ। ਖਾਲਸੇ ਦੇ ਦਰਸ਼ਨ ਹੁੰਦੇ ਨੇ, ਬਹੁਤ ਜਿਹੜੇ ਭੁੱਲੇ ਵਿਸਰੇ ਦੋਸਤ ਨੇ ਉਹ ਮਿਲਦੇ ਨੇ ਇਸ ਨਗਰ ਕੀਰਤਨ ਦੇ ਉੱਤੇ। ਸੋ ਆਪ ਸਭ ਨੂੰ ਇੱਕ ਵਾਰ ਫਿਰ ਕੱਲ੍ਹ ਜੋ ਜਸਟਿਸ ਨੇ ਪਾਰਟੀਸਪੇਟ ਕੀਤਾ ਔਰ ਇਸ ਮਹਾਨ ਕੀਰਤਨ ਦਰਬਾਰ ਦਾ ਆਨੰਦ ਲਿਆ ਅਤੇ ਆਉਣ ਵਾਲੇ ਐਤਵਾਰ ਨੂੰ ਮਾਲਟਨ ਤੋਂ ਲੈ ਕੇ ਰੈਕਟੇਲ ਤੱਕ ਜਿਹੜਾ ਉਹ ਨਗਰ ਕੀਰਤਨ ਹੋਣਾ, ਉਸ ਦੇ ਵਿੱਚ ਵੀ ਆਪਾਂ ਸ਼ਮੂਲੀਅਤ ਕਰਨੀ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਹੁਣ ਆਪਣਾ ਸਮਾਂ ਹੋ ਗਿਆ ਪੰਜਾਬ ਦਾ। ਕਮਰਸ਼ਲ ਤੋਂ ਬਾਅਦ ਰਾਈਟਵੇ ਬਾਅਦ ਪੰਜਾਬ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ।
ਯੂਨਾਈਟਿਡ ਮੈਗਾ ਮਿਲੇਨੀਅਮ ਪੇਸ਼ ਕਰਦੇ ਹਨ ਮੇਲਾ ਤੀਆਂ ਦਾ ਰੋਡ ਜਾ ਰਿਹਾ ਪੈਰਾਮਾਉਂਟ ਸੈਂਟਰ, ਜੋ ਕਿ ਹਰਸ਼ੀ ਸੈਂਟਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜਿੱਥੇ ਹਮੇਸ਼ਾ ਦੀ ਤਰ੍ਹਾਂ ਪਹੁੰਚ ਰਹੇ ਹਨ ਚੋਟੀ ਦੇ ਕਲਾਕਾਰ, ਦੁਨੀਆ ਦਾ ਸਭ ਤੋਂ ਵੱਡਾ ਲੇਡੀਜ਼ ਇਵੈਂਟ। ਸਾਡੀਆਂ ਭੈਣਾਂ ਜਿਨ੍ਹਾਂ ਨੇ ਪਿਛਲੇ ਸਾਲਾਂ ਤੋਂ ਦੇਖਿਆ ਹੈ ਉਹ ਜਾਣਦੀਆਂ ਨੇ ਕਿ ਹਰਸ਼ੀ ਸੈਂਟਰ ਵਾਲੇ ਮੇਲੇ ਦੇ ਵਿੱਚ ਟੌਪ ਦੇ ਗਾਇਕ ਸ਼ਿਰਕਤ ਕਰਦੇ ਹਨ। ਆਓ ਸਾਰੇ ਰਲ ਕੇ 8 ਮਈ ਦਿਨ ਐਤਵਾਰ ਨੂੰ ਸੈਲੀਬ੍ਰੇਟ ਕਰੀਏ ਮਦਰਸ ਡੇ। ਸਾਰੇ ਦੀ ਸਾਰੀ ਪ੍ਰੋਫਿਟ ਜਾ ਰਹੀ ਹੈ ਸਾਡੇ ਆਪਣੇ ਬ੍ਰੈਂਪਟਨ ਸਿਵਿਕ ਹਸਪੀਟਲ ਨੂੰ। ਮੇਲਾ ਤੀਆਂ ਦਾ ਹਰਸ਼ੀ ਸੈਂਟਰ ਵਾਲਾ, ਟਿਕਟਾਂ ਅਵੇਲੇਬਲ ਨੇ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ 416-936-1111 416-936-1111। ਟਿਕਟ ਤੋਂ ਪਹਿਲਾਂ ਇੱਕ ਵਾਰੀ ਪੁੱਛ ਲੈਣਾ ਕਿਹੜਾ ਮੇਲਾ। ਪੈਰਾਮਾਉਂਟ ਸੈਂਟਰ, ਹਰਸ਼ੀ ਸੈਂਟਰ ਵਾਲਾ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆਜੇਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਮੇਰੇ ਨਾਲ ਇਸ ਸਮੇਂ ਤੇਂਦਰਪਤੇ ਪਰ ਜੁੜ ਚੁੱਕੇ ਨੇ ਔਰ ਆਓ ਪੰਜਾਬ ਦੇ ਕੁਝ ਮਸਲਿਆਂ ਦੇ ਉੱਤੇ ਗੱਲਬਾਤ ਕਰੀਏ। 416-620-1778 ਸਟੂਡੀਓ ਨੰਬਰ ਹੈ, 416-620-1778 416-620-1778 ਸਟੂਡੀਓ ਦੇ ਨੰਬਰ ਹੈ। ਤੇਂਦਰ ਸਵਾਗਤ ਹੈ ਪ੍ਰੋਗਰਾਮ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਔਰ ਕੀ ਮਸਲੇ ਨੇ ਪੰਜਾਬ ਦੇ ਜਿਨ੍ਹਾਂ ਬਾਰੇ ਚਰਚਾ ਕਰਨੀ ਚਾਹੋਗੇ?
ਗਰੇਵਾਲ ਸਾਹਿਬ, ਪੰਜਾਬ ਦੇ ਦੋ ਵੱਡੇ ਮਸਲੇ ਨੇ। ਇੱਕ ਤਾਂ ਅੱਜ ਵੱਡੀ ਖਬਰ ਇਹ ਹੈ ਕਿ ਜਿਹੜਾ ਰਾਜਪੁਰੇ ਦੇ ਕੋਲ ਥਰਮਲ ਪਲਾਂਟ ਹੈ ਉੱਥੇ ਨਵਜੋਤ ਸਿੱਧੂ ਨੇ ਧਰਨਾ ਦਿੱਤਾ ਤੇ ਉਧਰ ਦੂਜੇ ਪਾਸੇ ਭਗਵੰਤ ਮਾਨ ਆਪਣੇ ਕੁਝ ਮੰਤਰੀਆਂ ਨਾਲ 2 ਦਿਨ ਦੇ ਦਿੱਲੀ ਦੇ ਦੌਰੇ ਤੇ ਨੇ। ਉੱਥੋਂ ਦੇ ਸਕੂਲਾਂ, ਸਰਕਾਰੀ ਸਕੂਲਾਂ, ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦਾ ਵੇਰਵਾ ਲੈ ਰਹੇ ਨੇ, ਜਾਇਜ਼ਾ ਲੈ ਰਹੇ ਨੇ ਕਿ ਕਿਸ ਤਰ੍ਹਾਂ ਕੰਮ ਚੱਲ ਰਿਹਾ ਉੱਥੇ।
ਜੀ
ਜੀ,
ਸੋ ਇਹ 2 ਮੇਨ ਮਸਲੇ ਨੇ,
ਇਹ 2 ਵੱਡੇ ਮੁੱਦੇ ਨੇ ਜੀ ਅੱਜ ਦੇ।
ਪਹਿਲਾਂ ਆਪਾਂ ਗੱਲ ਕਰ ਲਈਏ ਕੀ ਭਗਵੰਤ ਮਾਨ ਕੀ ਸਿੱਖ ਕੇ ਆ ਰਹੇ ਨੇ, ਕੀ ਕਲਾਸਾਂ ਉਹਨਾਂ ਦੀਆਂ ਲੱਗ ਰਹੀਆਂ ਨੇ ਇਸ ਸਮੇਂ ਤੇ ਦਿੱਲੀ ਦੇ, ਹੋਰ ਕਿਹੜੇ ਕਿਹੜੇ ਮੰਤਰੀ ਉੱਥੇ ਗਏ ਨੇ ਦਿੱਲੀ ਇਹ ਕਲਾਸਾਂ ਲੈਣ ਦੇ ਲਈ?
ਕਲਾਸਾਂ ਲੈਣ ਲਈ ਨੀ ਗਏ ਗਰੇਵਾਲ ਸਾਹਿਬ, ਉਹ ਗਏ ਹੋਏ ਨੇ ਦਿੱਲੀ ਦੇ ਸਰਕਾਰੀ ਹਸਪਤਾਲ ਤੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ। ਉਹਨਾਂ ਦੇ ਨਾਲ ਸਿਹਤ ਮੰਤਰੀ ਔਰ ਐਜੂਕੇਸ਼ਨ ਮਿਨਿਸਟਰ ਨੇ ਜਿਹੜੇ ਉਹ ਨਾਲ ਗਏ ਨੇ। ਸੋ ਦੋ ਦਿਨਾਂ ਦੇ ਦਿੱਲੀ ਦੇ ਦੌਰੇ ਦੇ ਨੇ। ਸੋ ਪਹਿਲੇ ਦਿਨ ਅੱਜ ਉਹਨਾਂ ਨੇ ਡਾਕਟਰ ਬੀ ਆਰ ਅੰਬੇਡਕਰ ਗਰੁੱਪ ਆਫ ਐਕਸੀਲੈਂਸ ਦਾ ਦੌਰਾ ਕੀਤਾ ਔਰ ਇਸ ਮੌਕੇ ਜਿਹੜੇ ਦਿੱਲੀ ਦੇ ਸਿੱਖਿਆ ਸਕੱਤਰ ਨੇ ਉਹਨਾਂ ਨੇ ਪੰਜਾਬ ਦੇ ਵਫਦ ਨੂੰ ਉਹਨਾਂ ਨੇ ਪੂਰੀ ਡਿਟੇਲ ਜਾਣਕਾਰੀ ਦਿੱਤੀ ਕਿ ਅਸੀਂ ਕਿਸ ਤਰ੍ਹਾਂ ਸਰਕਾਰੀ ਸਕੂਲ ਚਲਾ ਰਹੇ ਹਾਂ, ਕੀ ਉਹਦੇ 'ਚ ਨਵਾਂ ਕੀਤਾ। ਔਰ ਉਸ ਤੋਂ ਬਾਅਦ ਮੁਹੱਲਾ ਕਲੀਨਿਕ ਦਾ ਵੀ ਭਗਵੰਤ ਮਾਨ ਹੋਰਾਂ ਵੱਲੋਂ ਦੌਰਾ ਕੀਤਾ। ਸੋ ਮੁਹੱਲਾ ਕਲੀਨਿਕ ਦਿੱਲੀ ਨੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਪ੍ਰਚਾਰ ਕਰਿਆ ਸੀ ਕਿ ਮੁਹੱਲਾ ਕਲੀਨਿਕ ਬਹੁਤ ਵਧੀਆ ਚੱਲ ਰਹੇ ਨੇ। ਸੋ ਪੰਜਾਬ ਦੀ ਬਿਹਤਰੀ ਲਈ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਇਸ ਮਾਡਲ ਤੋਂ ਸਿੱਖਾਂਗੇ। ਔਰ ਉੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਇਹ ਵੀ ਨਾਲ ਸਨ ਜਦੋਂ ਮੁਹੱਲਾ ਕਲੀਨਿਕਾਂ 'ਚ ਗਏ ਹੈ ਔਰ ਸਕੂਲਾਂ 'ਚ ਗਏ ਹੈ। ਸੋ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੀ ਤਰਜ਼ ਤੇ ਬਿਹਤਰ ਬਣਾਵਾਂਗੇ, ਉੱਚ ਪੱਧਰੀ ਸਿੱਖਿਆਵਾਂ ਦੇਵਾਂਗੇ। ਸੋ ਸਰਕਾਰੀ ਸਕੂਲਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਕਰਾਂਗੇ। ਜੀ
ਜੀ, ਸੋ ਇਹਦੇ 'ਚ ਕੀ ਉਹਨਾਂ ਨੇ ਕੋਈ ਹੁਣ ਤੱਕ ਕੋਈ ਬਿਆਨਬਾਜ਼ੀ ਕੀਤੀ, ਕੋਈ ਦੱਸਿਆ ਇਸ ਦੇ ਬਾਰੇ 'ਚ ਕੀ ਉੱਥੋਂ ਸਿੱਖ ਕੇ ਆ ਰਹੇ ਨੇ, ਕੀ ਬਿਹਤਰ ਕੀਤਾ ਜਾਣਾ ਚਾਹੀਦਾ?
ਅਜੇ ਅਗਰਵਾਲ ਸਾਹਿਬ ਪਹਿਲਾ ਦਿਨ ਸੀ, ਦੋ ਦਿਨ ਉੱਥੇ ਨੇ, ਪਰ ਨਾਲ ਹੀ ਵਿਰੋਧੀ ਧਿਰ ਵੱਲੋਂ ਸਵਾਲ ਚੁੱਕੇ ਜਾਣ ਲੱਗ ਪਏ ਨੇ। ਸੋ ਪਹਿਲਾ ਸਵਾਲ ਹੈ ਜਿਹੜਾ ਉਹ ਅੱਜ ਚੁੱਕਿਆ ਆਮ ਆਦਮੀ ਸੋਰੀ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ। ਸੋ ਨਵਜੋਤ ਸਿੱਧੂ ਨੇ ਵੀ ਸਵਾਲ ਚੁੱਕੇ ਨੇ। ਸੋ ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ ਹੈ ਕਿ 15 ਸਾਲ 'ਚ ਪਹਿਲੀ ਵਾਰ ਕਣਕ ਦੀ ਖਰੀਦ ਹੈ ਜਿਹੜੀ ਘੱਟ ਹੋ ਰਹੀ ਹੈ। ਅਪ੍ਰੈਲ ਮਹੀਨੇ 'ਚ 14 ਕਿਸਾਨ ਨੇ ਜਿਹੜੇ ਪੰਜਾਬ ਦੇ ਖੁਦਕੁਸ਼ੀਆਂ ਕਰ ਚੁੱਕੇ ਨੇ, ਪਰ ਮੁੱਖ ਮੰਤਰੀ ਪੰਜਾਬ ਦੇ ਮਸਲਿਆਂ ਲਈ ਸਮਾਂ ਕੱਢਣ ਦੀ ਬਜਾਏ ਦਿੱਲੀ ਵੱਲ ਭੱਜ ਰਹੇ ਨੇ। ਸੋ ਰਾਜਾ ਵੜਿੰਗ ਨੇ ਇੱਕ ਸਵਾਲ ਕਰਦਿਆਂ ਪੁੱਛਿਆ ਕਿ ਕੀ ਤੁਸੀਂ ਆਪ ਨੂੰ ਵੋਟ ਪਾਉਣ ਲਈ ਅੰਨਦਾਤਾ ਨੂੰ ਸਜ਼ਾ ਦੇ ਰਹੇ ਹੋ? ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਦਿੱਲੀ ਵੱਲ ਭੱਜਣ ਦੀ ਬਜਾਏ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਵੱਲ ਧਿਆਨ ਦਿਓ, ਤੇ ਨਵਜੋਤ ਸਿੱਧੂ ਨੇ ਵੀ ਤੰਜ ਕੱਸਿਆ। ਸੋ ਨਵਜੋਤ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦੋ ਦਿਨਾਂ ਦਾ ਦਿੱਲੀ ਦੌਰਾ ਅਸਲ ਮੁੱਦਿਆਂ ਤੋਂ ਪਾਸਾ ਵੱਟਣਾ। ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਵਿੱਤੀ, ਕਿਸਾਨੀ ਤੇ ਬਿਜਲੀ ਸੰਕਟ ਵਿੱਚੋਂ ਨਿਕਲਣ ਲਈ ਨੀਤੀ ਦੀ ਲੋੜ ਹੈ। ਸੋ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਇੱਕ ਠੋਸ ਨੀਤੀ ਦੀ ਲੋੜ ਹੈ, ਆਮਦਨ ਦੇ ਵਸੀਲੇ ਪੈਦਾ ਦੀ ਲੋੜ ਹੈ। ਤੇ ਉਹਨਾਂ ਨੇ ਮੁੱਖ ਮੰਤਰੀ ਤੋਂ ਸਵਾਲ ਵੀ ਕੀਤਾ। ਸਵਾਲ ਕਰਦਿਆਂ ਨਵਜੋਤ ਸਿੱਧੂ ਨੇ ਪੁੱਛਿਆ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਲਈ ਪੈਸੇ ਕਿੱਥੋਂ ਆਉਣਗੇ? ਰੇਤ ਮਾਈਨਿੰਗ ਤੋਂ 20,000 ਕਰੋੜ ਰੁਪਏ ਦੀ ਆਮਦਨ ਦਾ ਵਾਅਦਾ ਜਿਹੜਾ ਉਹ ਕਿੱਥੇ ਹੈ?
ਜੀ ਜੀ, ਔਰ ਇਹ ਤੋਂ ਇਲਾਵਾ ਨੈਕਸਟ ਨਿਊਜ਼ ਦੱਸ ਦਿਓ ਫਿਰ।
ਜੀ ਬਿਲਕੁਲ ਗਰੇਵਾਲ ਸਾਹਿਬ, ਦੂਸਰੀ ਜਿਹੜੀ ਖਬਰ ਹੈਗੀ ਆ ਉਹ ਅੱਜ ਜਿਹੜੇ ਭਾਜਪਾ ਪ੍ਰਧਾਨ ਨੇ ਜਿਹੜਾ ਆਮ ਆਦਮੀ ਪਾਰਟੀ ਤੇ ਸਵਾਲ ਹੈ ਜਿਹੜਾ ਉਹ ਕੱਸਿਆ, ਪੰਜਾਬ ਦੇ ਜਿਹੜੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵੀ ਨੇ ਤਰੁਣ ਚੁੱਗ, ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਤੋਂ ਮੰਗ ਕੀਤੀ ਹੈ ਕਿ ਉਹ ਅਮਰੀਕਾ ਸਥਿਤ ਸਿੱਖ ਸੰਗਠਨ ਸਿੱਖ ਫਾਰ ਜਸਟਿਸ ਨਾਲ ਆਪਣੇ ਸੰਬੰਧਾਂ ਨੂੰ ਜਨਤਕ ਤੌਰ ਤੇ ਸਪਸ਼ਟ ਕਰੇ। ਉਹਨਾਂ ਕਿਹਾ ਕਿ ਇਹ ਸੰਗਠਨ ਖਾਸ ਤੌਰ ਤੇ ਪੰਜਾਬ 'ਚ ਰਾਸ਼ਟਰ ਵਿਰੋਧੀ ਅਤੇ ਫੁੱਟ ਪਾਊ ਸਰਗਰਮੀਆਂ 'ਚ ਸ਼ਾਮਲ ਹੈ। ਤੇ ਚੁੱਗ ਨੇ ਇੱਕ ਬਿਆਨ 'ਚ ਸਵਾਲ ਵੀ ਕੀਤਾ ਹੈ ਕਿ ਸਿੱਖ ਫਾਰ ਜਸਟਿਸ ਨੇ ਕਿਸ ਆਧਾਰ ਤੇ ਦਾਅਵਾ ਕੀਤਾ ਹੈ ਕਿ ਉਸਨੇ ਉਸਦੇ ਆਪ ਨਾਲ ਗੂੜੇ ਸੰਬੰਧ ਨੇ ਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਗਤੀਵਿਧੀਆਂ ਨੂੰ ਉਹ ਫੰਡਿੰਗ ਵੀ ਕਰ ਰਹੇ ਨੇ? ਜੀ
ਜੀ ਹਾਂ, ਤੁਸੀਂ ਜਿਹੜੇ ਪ੍ਰੋਗਰਾਮ ਖਬਰ ਸਾਰ ਦੇਣਾ, ਸੋ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇਸ ਸਮੇਂ ਤਜਿੰਦਰ ਫਤਿਹਪੁਰ ਮੇਰੇ ਨਾਲ ਨੇ, ਮੇਰਾ ਤੁਹਾਡਾ ਸਾਥ ਦਿਓ ਅੱਜ ਪ੍ਰੋਗਰਾਮ ਦੇ ਵਿੱਚ। 416-620-1778 ਸਟੂਡੀਓ ਨੰਬਰ ਹੈ, 4166201778। ਤੁਸੀਂ ਕੋਈ ਇਸ ਸਮੇਂ ਗੱਲਬਾਤ ਕਰਨੀ ਹੈ ਪੰਜਾਬ ਦੇ ਕਿਸੇ ਮਸਲੇ ਦੇ ਉੱਤੇ, ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਵਾਲ ਹੈ, ਕੋਈ ਖਬਰ ਪੜ੍ਹੀ ਸੁਣੀ ਹੈ ਤੁਸੀਂ ਉਹ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਲਓ। ਆਪਣੇ ਕਾਲ ਕਰ ਲਵੋ 416-620-1778। ਤਜਿੰਦਰ, ਕੱਲ੍ਹ ਮੈਂ ਇੱਕ ਸੁਖਪਾਲ ਖਹਿਰਾ ਦੀ ਕੁਝ ਦਿਨ ਪਹਿਲਾਂ ਦੀ ਸਟੇਟਮੈਂਟ ਸੁਣ ਰਿਹਾ ਸੀਗਾ, ਉਹਨਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਜੋ ਗੱਲਬਾਤ ਕੀਤੀ ਹੈ ਅਤੇ ਉਹਦੇ ਬਾਰੇ 'ਚ ਕਿ ਬਈ ਜਿੰਨੀਆਂ ਨਜਾਇਜ਼ ਜ਼ਮੀਨਾਂ ਦੇ ਉੱਤੇ, ਸਰਕਾਰੀ ਜ਼ਮੀਨਾਂ ਦੇ ਉੱਤੇ ਲੋਕਾਂ ਦੇ ਕਬਜ਼ੇ ਨੇ, ਉਹ ਬਹੁਤ ਉਹਨਾਂ ਦੀ ਵੱਡੀ ਗਿਣਤੀ ਹੈ। ਸੋ ਉਹਨਾਂ ਨੇ ਕਿਹਾ ਕਿ ਜੇ ਅਸੀਂ ਇੱਕ ਏਕੜ ਨੂੰ ₹50,000 ਦਾ ਵੀ ਮੰਨ ਲਈਏ ਤਾਂ 3 ਲੱਖ ਕਰੋੜ ਰੁਪਏ ਦੀ ਜ਼ਮੀਨ ਆ ਜਿਹੜੀ ਸਰਕਾਰੀ, ਉਹ ਪ੍ਰਾਈਵੇਟ ਲੋਕਾਂ ਨੇ ਦੱਬੀ ਹੋਈ ਹੈ। ਅਤੇ ਉਹਨਾਂ ਨੇ ਇਹ ਗੱਲਬਾਤ ਦੇ ਵਿੱਚ ਇੱਕ ਖਾਸ ਗੱਲਬਾਤ ਇਹ ਕਰਤੀ ਕਿ ਆਮ ਆਦਮੀ ਪਾਰਟੀ ਇਹ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਛਡਾ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇਹਦੇ 'ਚ ਕੋਈ ਇਨਵੈਸਟਿਡ ਜਿਹੜਾ ਇੰਟਰਸਟ ਨਹੀਂ ਰਹੇਗਾ ਕਿਉਂਕਿ ਬਾਕੀ ਪਾਰਟੀਆਂ ਦੇ ਜਿਹੜੇ ਲੀਡਰ ਨੇ ਜਾਂ ਬਿਊਰੋਕਰੇਸੀ ਹੈ ਉਹਨਾਂ ਨੇ ਖੁਦ ਆਪ ਹੀ ਜ਼ਮੀਨਾਂ ਦੱਬੀਆਂ ਨੇ ਜੋ ਇਹਦੇ ਉੱਤੇ ਐਕਸ਼ਨ ਲੈਂਦੇ ਤਾਂ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਵੀ ਵਿੱਚੋਂ ਨਿਕਲਣੀਆਂ ਸੀ ਉਹਨਾਂ ਨੂੰ ਵੀ ਬਦਨਾਮੀ ਦਾ ਮੂੰਹ ਆ ਜਿਹੜਾ ਉਹ ਦੇਖਣਾ ਪੈਣਾ ਸੀਗਾ ਪਰ ਆਮ ਆਦਮੀ ਉਹ ਕਹਿੰਦੇ ਕਰ ਸਕਦੀ ਹੈ ਕਿ ਇਹ ਫਰੈਸ਼ ਹੈ ਹਾਲੇ ਇਹਨਾਂ ਨੇ ਕੋਈ ਜ਼ਮੀਨ ਕਿਤੇ ਕਬਜ਼ਾ ਨਹੀਂ ਕੀਤਾ ਹੋਇਆ ਸੋ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹ ਕਰਨ ਅਤੇ ਮੈਂ ਉਸ ਦੇ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗਾ ਇਕੱਲੀ ਮੋਹਾਲੀ ਦਾ ਹੀ ਉਹਨਾਂ ਨੇ ਜ਼ਿਕਰ ਕੀਤਾ ਓਵਰਆਲ ਪੰਜਾਬ ਦਾ ਉਹਨਾਂ ਨੇ ਦੱਸਿਆ ਕਿ 6 ਲੱਖ ਏਕੜ ਜ਼ਮੀਨ ਆ ਜਿਹੜੀ ਉਹ ਨਜਾਇਜ਼ ਲੋਕਾਂ ਨੇ ਸਰਕਾਰ ਦੀ ਦੱਬੀ ਹੋਈ ਹੈ ਜਿਹਨੂੰ ਜੇ ਉਹਦਾ ਮੁੱਲ ਲੈ ਲਿਆ ਜਾਵੇ ਤਾਂ ਸਾਰਾ ਪੰਜਾਬ ਕਰਜ਼ਾ ਮੁਕਤ ਹੋ ਜਾਵੇਗਾ।
ਜੀ ਗਰੇਵਾਲ ਸਾਹਿਬ ਤੁਸੀਂ ਗੱਲ ਕੀਤੀ ਹੈ ਇਹਦੇ ਦੋ ਪੱਖ ਮੈਂ ਦੱਸ ਦਿੰਦਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਸਰਪੰਚ ਬਣਦਾ ਹੈ 5 ਸਾਲ ਵਾਸਤੇ ਬਣਦਾ ਹੈ ਤੇ ਪਿੰਡਾਂ ਦੇ ਵਿੱਚ ਜੇਕਰ ਸਰਪੰਚ ਤੇ ਸਾਰਾ ਕੁਝ ਸੁੱਟ ਦਿੱਤਾ ਜਾਂਦਾ ਹੈ ਕਿ ਤੂੰ ਹੀ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਛਡਾ ਕਿਉਂਕਿ ਪਿੰਡ 'ਚ ਰਸੂਖਦਾਰ ਬੰਦਾ ਹੀ ਹੈ ਜਿਹੜਾ ਉਹ ਬੋਲੀ ਕਰਕੇ ਨਜਾਇਜ਼ ਕਬਜ਼ਾ ਕਰ ਲੈਂਦਾ। ਗਰੇਵਾਲ ਸਾਹਿਬ ਜੇ ਕੋਈ ਵੱਧ ਬੋਲੀ ਦਿੰਦਾ ਤਾਂ ਉਹ ਉੱਥੇ ਲੜਾਈ ਝਗੜਾ ਵੀ ਹੁੰਦਾ ਉਹ ਘੂਰ ਦਿੰਦਾ ਵੀ ਕੋਈ ਬੰਦਾ ਇਸ ਤੋਂ ਵੱਧ ਬੋਲੀ ਨਹੀਂ ਦੇਵੇਗਾ ਤੇ ਜੇਕਰ ਸਰਪੰਚ ਪੰਚਾਇਤੀ ਜ਼ਮੀਨ ਛਡਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਦੇ ਨਾਲ ਦੁਸ਼ਮਣੀਆਂ ਪੈਦਾ ਹੋ ਜਾਂਦੀਆਂ ਨੇ ਔਰ ਬਹੁਤ ਥਾਂ ਤੇ ਐਵੇਂ ਹੋਇਆ ਹੈ ਕਿ ਜੇਕਰ ਸਰਪੰਚ ਨੇ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਛੇੜੀ ਆ ਤਾਂ ਉਹਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਬਹੁਤ ਥਾਵਾਂ ਤੇ ਗੋਲੀਆਂ ਵੀ ਚੱਲੀਆਂ ਨੇ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ 45 ਤੋਂ ਲੈ ਕੇ 50 ਹਜ਼ਾਰ ਰੁਪਇਆ ਪਰ ਏਕੜ ਠੇਕਾ ਹੈ ਜੀ ਸਾਲ ਦਾ ਤੇ ਪੰਚਾਇਤੀ ਜ਼ਮੀਨਾਂ ਜਿਹਨਾਂ ਨੇ ਨੱਪੀਆਂ ਹੋਈਆਂ ਨੇ ਉਹ ਜਿਹੜਾ ਠੇਕਾ ਭਰਦੇ ਨੇ ਉਹ 10-15 ਹਜ਼ਾਰ ਰੁਪਇਆ ਪਰ ਏਕੜ ਦਾ ਭਰ ਰਹੇ ਨੇ। ਸੋ ਇੱਕ ਚੋਰੀ ਉੱਤੋਂ ਸੀਨਾ ਚੋਰੀ ਇਸ ਤਰ੍ਹਾਂ ਦਾ ਚੱਲ ਰਿਹਾ। ਦੂਜੀ ਗੱਲ ਕਿ ਰਸੂਖਦਾਰਾਂ ਨੇ ਨੱਪੀਆਂ ਨੇ ਜ਼ਮੀਨਾਂ ਜਿਹੜੀਆਂ ਦੱਬੀਆਂ ਹੋਈਆਂ ਨੇ। ਮੈਂ ਦੱਸਦਿਆਂ ਕਿ ਪੰਜਾਬ ਦੇ ਜਿਹੜੇ ਸਾਬਕਾ ਸਿਹਤ ਮੰਤਰੀ ਰਹੇ ਨੇ ਬਲਬੀਰ ਸਿੱਧੂ ਮੋਹਾਲੀ ਨਾਲ ਸੰਬੰਧਿਤ ਨੇ ਮੋਹਾਲੀ ਤੋਂ ਜਿੱਦੇ ਰਹੇ ਨੇ। ਮੋਹਾਲੀ ਦੇ ਵਿੱਚ ਇੱਕ ਬਲੌਂਗੀ ਪਿੰਡ ਹੈ ਗਰੇਵਾਲ ਸਾਹਿਬ ਉੱਥੇ ਕੋਈ 4-5 ਕਰੋੜ ਰੁਪਏ ਏਕੜ ਜ਼ਮੀਨ ਹੈ
ਜੀ
5-6 ਕਰੋੜ ਰੁਪਏ ਦੀ ਇੱਕ ਏਕੜ ਜ਼ਮੀਨ ਹੈ। ਉਹਨਾਂ ਨੇ ਕਈ ਏਕੜ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਆਪ ਦਾ ਟਰੱਸਟ ਬਣਾਇਆ ਟਰੱਸਟ ਦਾ ਜਿਹੜਾ ਰਜਿਸਟ੍ਰੇਸ਼ਨ ਹੋਈ ਹੈ ਉਹਨਾਂ ਦੇ ਆਪਦੇ ਘਰ ਦੇ ਐਡਰੈਸ ਤੇ ਹੋਈ ਹੈ ਘਰ ਦੇ ਫੈਮਿਲੀ ਮੈਂਬਰ ਹੀ ਉਹਦੇ 'ਚ ਟਰੱਸਟੀ ਨੇ ਤੇ ਉਹਨਾਂ ਨੇ ਗਊਸ਼ਾਲਾ ਦੇ ਨਾਂ ਤੇ ਉਹ ਜ਼ਮੀਨ ਹੈ ਜਿਹੜੀ ਪੰਚਾਇਤੀ ਹੈ ਲੀਜ਼ ਤੇ ਲੈ ਲਈ ਹੈ ਔਰ ਉਹਨਾਂ ਦਾ ਬਹੁਤ ਵਿਰੋਧ ਹੋਇਆ ਸੀ ਕਿ ਲੋਕਾਂ ਨੇ ਕਿਹਾ ਸੀ ਕਿ ਇਹਨਾਂ ਨੇ ਗਊਸ਼ਾਲਾ ਦੇ ਨਾਮ ਤੇ ਜਿਹੜੀ ਕਰੋੜਾਂ ਰੁਪਏ ਦੀ ਪੰਚਾਇਤੀ ਜ਼ਮੀਨ ਹੈ ਉਹ ਹੜੱਪ ਲਈ ਹੈ। ਸੋ ਬੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਇਸ ਕਰਕੇ ਬੜੀ ਬੁਰੀ ਤਰ੍ਹਾਂ ਇੱਥੋਂ ਹਾਰੇ ਨੇ। ਇਸੇ ਤਰ੍ਹਾਂ ਗਰੇਵਾਲ ਸਾਹਿਬ ਇੱਥੇ ਏਅਰਪੋਰਟ ਰੋਡ ਹੈ ਜਿਹੜਾ ਮੋਹਾਲੀ ਦਾ ਇੰਟਰਨੈਸ਼ਨਲ ਏਅਰਪੋਰਟ ਰੋਡ ਚੰਡੀਗੜ੍ਹ ਬਣਿਆ ਹੈ ਉੱਥੇ ਬਿਲਕੁਲ ਨਾਲ ਲੱਗਦਾ ਇੱਕ ਪਿੰਡ ਹੈ ਜੀ ਉਸ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਜਿਹੜੀ ਉਹ ਵੀ ਪਿਛਲੀ ਸਰਕਾਰ ਵੱਲੋਂ ਬਿਲਕੁਲ ਵਾਜਬ ਜੇ ਬਿਲਕੁਲ ਨਾ ਮਾਤਰ ਜੀ ਕੀਮਤ ਤੇ ਉਹਨਾਂ ਨੇ ਲੀਜ਼ ਤੇ ਦੇਤੀ ਹੈ ਇੱਕ ਡਾਕਟਰ ਨੂੰ ਉੱਥੇ ਹਸਪਤਾਲ ਬਣਾਉਣ ਲਈ। ਸੋ ਇਸ ਤਰ੍ਹਾਂ ਦੀਆਂ ਬਹੁਤ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਹੈ ਜਿਹਦੇ 'ਚ ਸਭ ਤੋਂ ਮਹਿੰਗੀ ਜ਼ਮੀਨ ਹੈ ਜਿਹੜੀ ਉਹ ਮੋਹਾਲੀ ਸ਼ਹਿਰ ਦੀ ਹੈ ਜੀ।
ਜੀ ਔਰ ਜੈਰ ਸਾਹਿਬ ਨੇ ਉਹ ਦੇਖਦੇ ਕੀ ਕਹਿਣਾ ਚਾਹੁੰਦੇ ਆ ਜੈਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਦੇ 'ਚ।
ਗੁੱਡ ਮਾਰਨਿੰਗ ਸਰ
ਜੀ। ਗੁੱਡ ਮਾਰਨਿੰਗ
ਫਤਿਹਪੁਰੀ ਸਾਹਿਬ। ਤੁਹਾਡੀ ਟੈਨਸ਼ਨ 'ਚ ਮੈਂ ਇੱਕ ਲੈ ਕੇ ਆਉਂਦਾ। ਮੈਂ ਹੈ ਕੰਢੀ ਇਲਾਕੇ ਤੋਂ, ਕੰਢੀ 'ਚ ਹਜ਼ਾਰਾਂ ਏਕੜ ਲੈਂਡ ਕਿਹੜੀ ਆ ਪਹਿਲੀਆਂ ਸਰਕਾਰਾਂ ਨੇ 99 ਈਅਰ ਲੀਜ਼ ਤੇ 1 ਰੁਪਏ ਏਕੜ ਦੇ ਹਿਸਾਬ ਨਾਲ ਦਿੱਤੀ ਹੈ ਔਰ ਹਜੇ ਵੀ ਕਾਫੀ ਜ਼ਮੀਨ ਉੱਥੇ ਪਈ ਹੈ। ਉਹ ਹੁਣ ਤਾਂ ਹਿਮਾਚਲ ਬਣ ਗਿਆ, ਬਹੁਤ ਸਾਰੀ ਕੱਟੀ ਗਈ। ਮੈਂ ਪਹਾੜ ਦੇ ਨਾਲ ਨਾਲ ਕਹਿੰਦਾ ਉਹ ਸਿਰਫ ਜੰਗਲ ਪਿਆ ਉੱਥੇ ਕਾਹੀ ਹੁੰਦੀ ਹੈ ਕਿਹਦੇ ਤੋਂ ਪੇਪਰ ਬਣਦਾ ਕਿ ਕਿਆ ਸਰੀ ਸਰਕਾਰ ਹੈ ਉਹ ਕਿਸ ਤਰ੍ਹਾਂ 1500-1600 ਦੇ ਲਗਭਗ ਪੁਲਿਸ ਆਫਿਸਰ ਹੈ ਕਿਹਨਾਂ ਨੂੰ ਡਿਸਟ੍ਰਿਕਟ ਹੁਸ਼ਿਆਰਪੁਰ ਚ ਤੇ ਉਹਨਾਂ ਨੇ ਦਿੱਤੀਆਂ 10-10, 15-15 ਏਕੜ ਜਗ੍ਹਾ ਉਹਨਾਂ ਨੂੰ ਵੇਚ ਦਿੱਤੀ ਹੈ ਬੜੇ ਸਸਤੇ ਤੇ। ਇਸ ਤਰ੍ਹਾਂ ਹੀ ਉਹ ਕਿਹੜਾ ਕੰਢੀ ਦਾ ਇਲਾਕਾ ਉਹਨੂੰ ਸਾਫ਼ ਕਰਕੇ ਉੱਥੇ ਕਾਫੀ ਫਰੂਟ ਲੱਗ ਸਕਦਾ। ਕਿਆ ਉਹਨੂੰ ਸਰਕਾਰ ਨੂੰ ਉੱਥੋਂ ਬਹੁਤ ਸਾਰਾ ਪੈਸਾ ਜਨਰੇਟ ਹੋ ਸਕਦਾ? ਤੁਸੀਂ ਇਹ ਕਦੀ ਸਰਕਾਰ ਦੇ ਧਿਆਨ ਦੇ ਵਿੱਚ ਇਹੋ ਜਿਹਾ ਇਸ਼ੂ ਲੈ ਕੇ ਆਉਂਦਾ ਜਾਂ ਨਹੀਂ, ਜਾਂ ਕਿਹੜਾ ਪੰਜਾਬ ਦਾ ਮੀਡੀਆ ਹੈ ਉਹ ਸਿਰਫ ਕਿਹੜੀ ਕਰੰਟ ਨਿਊਜ਼ ਹੁੰਦੀ ਹੈ ਉਹਦੇ ਤੇ ਗੱਲ ਕਰਦੇ ਆ ਜਾਂ ਆਪਣਾ ਉਹ PRT ਬਣਾਉਂਦੇ ਨੇ ਹੋਰ ਕੁਛ ਨਹੀਂ?
ਜੈ ਸਾਹਿਬ ਤੁਹਾਤੋਂ ਮੈਂ ਇੱਕ ਹੋਰ ਥੋੜਾ ਡਿਟੇਲ ਜਾਣਨਾ ਚਾਹਾਂਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਇੱਕ ਨੀਂਹ ਪੱਥਰ ਰੱਖਿਆ ਜਿਸ ਦੇ ਉੱਤੇ ਪਾਕਿਸਤਾਨ ਨੇ ਵੀ ਇਤਰਾਜ਼ ਆ ਜਿਹੜਾ ਜਿਤਾਇਆ ਆ। ਘਟਨਾਕ੍ਰਮ ਦੇ ਉੱਤੇ ਥੋੜ੍ਹਾ ਜਿਹਾ ਮੈਨੂੰ ਆਪਣਾ ਓਪੀਨੀਅਨ ਦਿਓ ਕਿ ਵਟਸ ਹੈਪਨਿੰਗ, ਵਾਈ ਪਾਕਿਸਤਾਨ ਹੈਵ ਇਸ਼ੂ ਵਿਦ ਨਰਿੰਦਰ ਮੋਦੀ ਕਿ ਉਹਨਾਂ ਨੇ ਉੱਥੇ ਕਸ਼ਮੀਰ 'ਚ ਗਏ ਨੇ।
ਜਗਜੀਤ ਜੀ ਤੁਸੀਂ ਬਹੁਤ ਭੋਲੇ ਹੋ, ਉਹ ਤੁਸੀਂ ਜਾਣਦੇ ਹੋ ਇਹ ਜਿਹੀ ਚੀਜ਼ ਮੇਰੇ ਮੂੰਹ ਕਹਾਣਾ ਚਾਹੁੰਦੇ ਹੋ, ਜੇ ਅਗਰ ਪਾਕਿਸਤਾਨ ਦੇ ਲੀਡਰ ਇਸ ਚੀਜ਼ ਨੂੰ ਓਬਜੈਕਸ਼ਨ ਨਾ ਕਰਨ ਉਹ ਤੇ ਉਹਨਾਂ ਦੀ ਗੱਦੀ ਕਿੱਦਾਂ ਕਾਇਮ ਰਹੇਗੀ। ਉਹਨਾਂ ਨੂੰ ਤਾਂ ਪਤਾ ਹੈ ਕਿ ਅਸੀਂ ਕਸ਼ਮੀਰ ਦਾ ਨਾਂ ਲੈ ਕੇ ਕਸ਼ਮੀਰ ਦੇ ਉੱਤੇ ਕੋਈ ਸਟੇਟਮੈਂਟ ਦੇ ਕੇ ਆਪਣੀ ਗੱਦੀ ਨੂੰ ਥੋੜੀ ਜਿਹੀ ਸਟਰੋਂਗ ਰੱਖੀਏ, ਪਰ ਆਮ ਪਬਲਿਕ ਜਿਹੜੀ ਪਾਕਿਸਤਾਨ ਦੀ ਹੈ ਉਹ ਇਸ ਚੀਜ਼ ਤੇ ਅੱਜ ਕੱਲ ਤਵੱਜੋ ਨਹੀਂ ਦਿੰਦੀ। ਉਹ ਉੱਥੇ ਹੋਰ ਹੀ ਬਹੁਤ ਇਸ਼ੂ ਹੈ, ਮੈਂ ਉਹ ਡਿਟੇਲ ਚ ਜਾਣਾ ਨਹੀਂ ਜਾਂਦਾ, ਤੇ ਅਗਰ ਉਹ ਦਿੰਦੇ ਵੀ ਆ ਤੇ ਭਾਰਤ ਸਰਕਾਰ ਤੇ ਕੋਈ ਅਸਰ ਨਹੀਂ ਪੈਂਦਾ,
ਕੋਈ ਕੁਛ ਨਹੀਂ ਪੈਂਦਾ।
ਮੈਂ ਤੁਹਾਨੂੰ ਇੱਕ ਹੋਰ ਇਸ਼ੂ ਤੇ ਕਸ਼ਮੀਰ ਦੇ ਉੱਤੇ ਕਹਿ ਸਕਦਾ, ਉਸ ਜੇ ਪਾਕਿਸਤਾਨ ਬੜਾ ਚੋਰ ਮਾਰਦਾ ਅਸੀਂ ਫਲਾਨਾ ਲੈ ਜਾਵਾਂਗੇ ਤੇ ਉਹ ਕਰ ਦਾਂਗੇ, ਜੇਹਲਮ ਦੇ ਉੱਤੇ ਕਿਹੜਾ ਡੈਮ ਲਗਾ ਰਹੇ ਨੇ।
ਜੀ ਜੀ, ਸਿੰਧੂ ਜਲ ਸੰਧੀ ਦੇ ਤਹਿਤ ਉਹ ਕਹਿੰਦੇ ਨੇ ਕਿ ਉਹ ਇਹ ਡੈਮ ਆ ਜਿਹੜਾ ਨਹੀਂ ਬਣਦੇ ਜਾਂ ਜਿਹੜਾ ਉਲੰਘਣਾ ਹੈ ਉਸ ਜਲ ਸੰਧੀ ਦੀ, ਇਹਦੇ ਨਾਲ ਕੀ ਫਰਕ ਪਵੇਗਾ ਦੇਸ਼ ਦੇ ਪਾਣੀ ਦੇ ਉੱਤੇ? ਇਹ ਜਿਹੜਾ ਆਪਣਾ ਉੱਤਰ ਨਾਰਦਰਨ ਇੰਡੀਆ ਆ, ਇਹ ਜਿਹੜਾ ਡੈਮ ਬਣਦਾ ਜਿਹਦਾ ਨੀਂਹ ਪੱਥਰ ਨਰਿੰਦਰ ਮੋਦੀ ਸਾਹਿਬ ਉਹਨਾਂ ਨੇ ਰੱਖਿਆ, ਤੇ ਇਹਦਾ ਕੀ ਜਿਹੜਾ ਉੱਤਰੀ ਭਾਰਤ ਦੇ ਉੱਤੇ ਕੀ ਅਸਰ ਪਵੇਗਾ ਇਸਦਾ?
ਇਹ ਕੋਈ ਨਵਾਂ ਇਸ਼ੂ ਨਹੀਂ ਹੈ, ਇਹ ਵਾਜਪੇਈ ਟਾਈਮ ਦੇ ਟਾਈਮ ਦਾ ਹੈਗਾ ਆ। ਉਹ ਇਸ ਇਸ਼ੂ ਨੂੰ ਲਿਜਾ ਚੁੱਕੇ ਆ ਵਰਲਡ ਬੈਂਕ ਦੇ ਵਿੱਚ ਪਾਕਿਸਤਾਨ, ਉਹਦੇ ਵਿੱਚ ਪਾਕਿਸਤਾਨ ਉਹ ਚੋਂ ਹਾਰ ਵੀ ਚੁੱਕਾ ਆ, ਇਹ ਕੋਈ ਵੱਡੀ ਗੱਲ ਨੀ। ਹੁਣ ਸਟੇਟਮੈਂਟ ਦੇ ਦਿੰਦੇ ਆ ਤੇ ਉਹਦੇ ਉੱਤੇ ਨਾ ਕਿਸੇ ਦਾ ਕੰਟਰੋਲ ਆ, ਨਾ ਸਾਡਾ ਨਾ ਤੁਹਾਡਾ, ਨਾ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਕੰਟਰੋਲ ਨਹੀਂ ਹੈ। ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਇੱਕ ਹੋਰ ਇਸ਼ੂ ਕਿਹਾ ਸੀ ਕਿ ਅਗਰ ਉਹ ਇੰਦਰਾ ਗਾਂਧੀ ਦੀ ਘਰੇ ਟਨਲ ਨੂੰ ਕੰਪਲੀਟ ਕੀਤਾ ਜਾਏ ਪੰਜਾਬ 'ਚ ਇੰਨਾ ਪਾਣੀ ਆ ਸਕਦਾ ਹੈ, ਉਹ ਹਰਿਆਣੇ ਨੂੰ ਵੀ ਦੇ ਸਕਦੇ ਆ। ਪਰ ਇਹ ਮੋਦੀ ਸਰਕਾਰ ਨੂੰ ਕਰਨਾ ਹੀ ਪਏਗਾ। ਪਾਕਿਸਤਾਨ ਸ਼ੋਰ ਪਾਉਂਦਾ ਰਹੇ ਕੋਈ ਵੱਡੀ ਗੱਲ ਨਹੀਂ। ਤੁਹਾਨੂੰ ਮੈਂ ਇੱਕ ਹੋਰ ਯਾਦ ਕਰਾਉਣਾ, ਇੱਕ ਦਫ਼ਾ ਵਾਜਪੇਈ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ, ਉਹ ਗਏ ਸੀ ਲੇਹ ਦੇ ਵਿੱਚ ਰਾਮਲੀਲਾ, ਬੜੀ ਦੁਸਹਿਰਾ ਬੜਾ ਧੂਮ ਧਾਮ ਨਾਲ ਮਨਾਇਆ ਜਾਂਦਾ, ਤੇ ਵਾਜਪੇਈ ਸਾਹਿਬ ਨੇ ਉੱਥੇ ਖੜੇ ਹੋ ਕੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਇਹ ਸਿੰਧ ਪਾਣੀ ਨੂੰ ਟੱਚ ਨਹੀਂ ਕਰਾਂਗੇ। ਮੈਂ ਹੱਥ ਜੋੜ ਕੇ ਪਾਕਿਸਤਾਨ ਨੂੰ ਬੇਨਤੀ ਕਰਦਾ ਕਿ ਭਾਈ ਕਿੱਦਾਂ ਇਹ ਪਾਣੀ ਸ਼ਾਂਤ ਚੱਲ ਰਿਹਾ, ਏਦਾਂ ਹੀ ਆਪਸ ਸ਼ਾਂਤੀ ਕਰੇ, ਅਸੀਂ ਤੁਹਾਨੂੰ ਇਹਦਾ ਗਿਫਟ ਦਿੰਦੇ ਹਾਂ ਸਿੰਧ ਦਰਿਆ ਦਾ, ਅਸੀਂ ਇਹਨੂੰ ਟੱਚ ਨਹੀਂ ਕਰਾਂਗੇ ਕਿਉਂਕਿ ਪਾਕਿਸਤਾਨ ਦੀ ਕਿਹੜੀ ਇਕੋਨਮੀ ਹੈ ਇਹ ਸਿੰਧ ਦਰਿਆ ਦੇ ਉੱਤੇ ਡਿਪੈਂਡ ਕਰਦੀ ਹੈ। ਯਾਦ ਹੈ ਤੁਹਾਨੂੰ
ਜੀ,
ਲੋਕਾਂ ਨੂੰ ਬੇਵਕੂ ਬਣਾਉਣਾ, ਗਲੀ ਗਲੀ ਉੱਥੇ ਸਕੂਲ ਬਣੇ ਪਏ ਆ, 980 ਸਕੂਲ ਹੈ ਉੱਥੇ ਦਿੱਲੀ, ਤੇ ਕਿੱਥੇ 16,000 ਸਕੂਲ ਹੈ, 200 ਦੀ ਆਬਾਦੀ ਹੈ ਪੰਜਾਬ ਚ, ਉੱਥੇ ਸਕੂਲ ਖੁੱਲਿਆ ਹੈ, 30-25 ਸਟੂਡੈਂਟ ਹੈ, 4 ਟੀਚਰ ਕਿੱਥੋਂ ਦੇ ਦੇਣ?
ਪਾਕਿਸਤਾਨ ਦੀ ਗੱਲ ਕਰ ਲਈਏ, ਸ਼ਾਹਬਾਜ਼ ਸ਼ਰੀਫ ਉਹਨਾਂ ਨੇ ਰੂਸ ਦੇ ਨਾਲ ਨੇੜਤਾ ਵਧਾਉਣ ਦੀ ਦੁਬਾਰਾ ਜਿਹੜੀ ਆਪਣੀ ਗੱਲ ਕੀਤੀ ਹੈ, ਜਦਕਿ ਇਮਰਾਨ ਸਾਹਿਬ ਉਹਨਾਂ ਨੇ ਇਹ ਸਪਸ਼ਟ ਕੀਤਾ ਬਾਰ ਬਾਰ ਕਿ ਮੇਰੀ ਮਾਸਕੋ ਫਿਰ ਹੀ ਮੇਰੀ ਪ੍ਰਾਈਮ ਮਿਨਿਸਟਰਸ਼ਿਪ ਨੂੰ ਲੈ ਡੁੱਬੀ ਹੈ। ਸ਼ਾਹਬਾਜ਼ ਸ਼ਰੀਫ ਫਿਰ ਤਰਲੋਂ ਮੱਛੀ ਹੁੰਦੇ ਨਜ਼ਰ ਆ ਰਹੇ ਨੇ ਰੂਸ ਦੇ ਨਾਲ ਆਪਣੀ ਨੇੜਤਾ ਵਧਾਉਣ ਦੇ ਲਈ, ਕੀ ਉਹ ਕਰ ਸਕਣਗੇ?
ਨਹੀਂ ਕਰ ਸਕਣਗੇ ਤਾਂ ਅੱਛੀ ਗੱਲ ਹੈਗੀ ਆ, ਉਹ ਇੰਡੀਆ ਦੀ ਕਾਪੀ ਕਰ ਰਹੇ ਨੇ ਔਰ ਇਮਰਾਨ ਖਾਨ ਸਾਹਿਬ ਨੇ ਤੋ ਬਹਾਨਾ ਲਗਾ ਰਹੇ ਆ। ਮੈਂ ਇੱਕ ਫਤਿਹਪੁਰੀ ਸਾਹਿਬ ਜਾਣਦੇ ਹੋਣਗੇ ਮੇਜਰ ਆ ਰਿਹਾ, ਉਹਨੇ ਇੱਕ ਬੜੀ ਅੱਛੀ ਸਟੇਟਮੈਂਟ ਦਿੱਤੀ ਹੈ, ਉਹ ਮੈਂ ਤੁਹਾਨੂੰ ਅਗਰ ਕਹੋ ਤਾਂ ਸਾਂਝੀ ਕਰ ਦਿੰਦਾ। ਉਹਨੇ ਕਿਹਾ ਕਿ ਇੰਡੀਆ ਭਾਵੇਂ $1 billion ਖਰਚ ਕਰੇ, ਉਹ ਸਿਚੁਏਸ਼ਨ ਪਾਕਿਸਤਾਨ ਚ ਪੈਦਾ ਨਹੀਂ ਕਰ ਸਕਦਾ ਕਿਹੜਾ ਇਮਰਾਨ ਖਾਨ ਨੇ ਮੁਫ਼ਤ ਦੇ ਵਿੱਚ ਕਰ ਦਿੱਤੀ ਆ, ਕਿ ਕਿਹੜੀ ਉਹ ਆਰਮੀ ਨੂੰ ਕ੍ਰਿਟੀਸਾਈਜ਼ ਕੀਤਾ ਤੇ ਅਮਰੀਕਾ ਨੂੰ ਕ੍ਰਿਟੀਸਾਈਜ਼ ਕੀਤਾ, ਉਹ ਇੰਡੀਆ ਦੇ ਹੱਕ ਦੇ ਵਿੱਚ ਹੈ। ਇਸ ਕਰਕੇ ਹੁਣ ਸ਼ਹਬਾਜ਼ ਸ਼ਰੀਫ ਨੇ ਵੀ ਇਹ ਕਿਹਾ ਕਿ ਅਸੀਂ ਇਧਰੋਂ ਤਾਂ ਇਮਰਾਨ ਖਾਨ ਨੇ ਸਾਡੇ ਕਿਹੜੇ ਦਰਵਾਜ਼ੇ ਆ ਉਹ ਬੰਦ ਕਰ ਦਿੱਤੇ ਆ ਤੇ ਅਸੀਂ ਕਿਉਂ ਨਹੀਂ ਰਸ਼ੀਆ ਦੇ ਨਾਲ ਅੱਛੇ ਤਲਕਾਤ ਕਰੀਏ, ਔਰ ਉਹ ਕਰਨ ਤੇ ਕੋਈ ਇੰਡੀਆ ਨੂੰ ਫਾਇਦਾ ਹੀ ਆ, ਪਾਕਿਸਤਾਨ ਨੂੰ ਜ਼ਿਆਦਾ ਫਾਇਦਾ ਉਹਦਾ ਕਿ ਉੱਥੇ ਥੋੜੀ ਜਿਹੀ ਸ਼ਾਂਤੀ ਹੋਏਗੀ, ਇਹ ਚ ਕੋਈ ਨਹੀਂ ਹੈ, ਕਿਉਂਕਿ ਅਮੈਰੀਕਾ ਤਾਂ ਹਮੇਸ਼ਾ ਪਾਕਿਸਤਾਨ ਨੂੰ ਚੱਕਦਾ ਰਿਹਾ ਹੈ ਔਰ ਜਾਂ ਅੱਖਾਂ ਮੀਚ ਲੈਂਦਾ ਟੈਰੋਰਿਜ਼ਮ ਦੇ ਉੱਤੇ, ਰਸ਼ੀਆ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਹੈ।
ਥੈਂਕ ਯੂ ਜੀ ਸਾਹਿਬ, ਧੰਨਵਾਦ। ਤੇ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਪ੍ਰੈਜ਼ੀਡੈਂਟ ਬੈਂਕਟ ਹਾਲ 416-433-9191 416-433-9191 ਦੇ ਤੁਸੀਂ ਕਾਲ ਕਰਨੀ ਹੈ। ਅਤੇ ਜਸਵਿੰਦਰ ਸਿੱਖ ਹੋ ਵਿੰਡਜ਼ਰ ਏਰੀਏ ਦੇ ਵਿੱਚ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਚਾਹੁੰਦੇ ਹੋ ਤਾਂ ਇਹਨਾਂ ਦਾ ਵਿੰਡਜ਼ਰ ਏਰੀਏ ਦੇ ਵਿੱਚ ਤਾਂ ਹਾਕਿਆਂ ਦਾ ਐਕਸਪੀਰੀਅੰਸ ਹੈ, 519-981-1589 ਇਹਨਾਂ ਨੰਬਰ ਹੈ 5199-81-1579 ਜਸਵਿੰਦਰ ਸਿੱਖ ਹੋ ਨੂੰ ਕਾਲ ਕਰਨੀ ਹੈ। ਆਰ ਹੋਮ ਐਂਡ ਅਪਲਾਇੰਸ 416-551-5533 416-551-5533 416-551-5553 ਦੇ ਤੁਸੀਂ ਕਾਲ ਕਰਨੀ ਹੈ। ਆਰ ਹੋਮ ਐਂਡ ਅਪਲਾਇੰਸਿਸ, ਤੁਸੀਂ ਅਪਲਾਇੰਸਿਸ ਖਰੀਦਣਾ ਚਾਹੁੰਦੇ ਹੋ, ਓਪਨ ਬਾਕਸ ਅਪਲਾਇੰਸਿਸ ਖਰੀਦਣੇ ਆ, ਡੈਂਟ ਐਂਡ ਸਕਰੈਚ ਵਾਲੇ, ਜਾਂ ਬਿਲਕੁਲ ਬ੍ਰੈਂਡ ਨਿਊ ਵੱਡੇ ਬਿਲਟ ਇਨ ਜਿਹੜੇ ਅਪਲਾਇੰਸਿਸ ਨੇ ਉਹ ਖਰੀਦਣਾ ਚਾਹੁੰਦੇ ਹੋ, ਹਰ ਅਪਲਾਇੰਸਿਸ ਅਵੇਲੇਬਲ ਹੈ। ਆਰ ਹੋਮ ਐਂਡ ਅਪਲਾਇੰਸਿਸ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ, 416-551-5533 ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਤੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 ਜਿੰਦਰ, 3 ਮਿੰਟ ਨੇ ਤੁਹਾਡੇ ਪਾਸ, ਕੋਈ ਹੋਰ ਖਬਰ ਦੇ ਉੱਤੇ ਝਾਤ ਮਾਰਨੀ ਹੈ ਜਾਂ ਫਿਰ ਕੋਈ ਪਿੱਤੀਆਂ ਕੀਤੀਆਂ ਖਬਰਾਂ ਦੇ ਉੱਤੇ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ? ਤੇਜਿੰਦਰ ਫਤਿਹਪੁਰ ਫਿਰ ਚੈੱਕ ਕਰ ਲੈਂਦੇ ਹਾਂ ਕਿ ਸਟਿਲ ਔਨਲਾਈਨ ਔਰ ਨਾਟ। ਚੈਟਰ ਮੋਬਾਈਲ ਦੀ ਡੀਲ ਸਪੈਸ਼ਲ ਹੈ, 379 ਮੇਨ ਸਟਰੀਟ ਨੌਰਥ ਬਰੈਂਪਟਨ ਦਾ ਜਿਹੜਾ ਚੈਟਰ ਮੋਬਾਈਲ ਹੈ, ਤੁਸੀਂ ਉਹਨਾਂ ਦੇ ਸਟੋਰ 'ਤੇ ਪਹੁੰਚ ਸਕਦੇ ਹੋ, 379 ਮੇਨ ਸਟਰੀਟ ਨੌਰਥ ਦੇ ਉੱਤੇ, ਵੋਰਡਨ ਐਂਡ ਮੇਨ ਸਟਰੀਟ ਦੇ ਉੱਤੇ ਇਹ ਸਟੋਰ ਸਥਿਤ ਹੈ। ਔਰ ਤੁਸੀਂ ਕੋਈ ਡੀਲ ਸੈੱਲਫੋਨ ਦੀ ਲੈਣੀ ਹੈ ਤਾਂ ਵਧੀਆ ਡੀਲ ਤੁਹਾਨੂੰ ਚੈਟਰ ਮੋਬਾਈਲ ਤੋਂ ਮਿਲੇਗੀ, 379 ਮੇਨ ਸਟਰੀਟ ਨੌਰਥ ਦੇ ਉੱਤੇ ਤੁਸੀਂ ਇਹਨਾਂ ਦੇ ਸਟੋਰ ਦੇ ਉੱਤੇ ਪਹੁੰਚਣਾ ਹੈ। ਔਰ ਇੱਕ ਵਾਰੀ ਫਿਰ ਦੱਸ ਦਈਏ ਕਿ ਕਨਵਰ ਗਰੇਵਾਲ ਦਾ ਜਿਹੜਾ ਸ਼ੋਅ ਹੈ ਉਹ 30 ਤਰੀਕ ਨੂੰ ਹੋਣ ਜਾ ਰਿਹਾ, ਔਰ ਤੁਸੀਂ ਇਹਦੀਆਂ ਟਿਕਟਾਂ ਦੇ ਲਈ ਬਿੱਲ ਬਰਿੰਗ ਨੂੰ ਕਾਲ ਕਰ ਲਵੋ, 416-603-2700 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਸੋ ਇੱਕ ਮੈਂ ਰਿਕਾਰਡਡ ਕਮਰਸ਼ੀਅਲ ਲੈਣਾ, ਉਸ ਤੋਂ ਬਾਅਦ ਵਾਪਸ ਪਰਤਦਾ, ਮੇਰਾ ਖਿਆਲ ਤੇਜਿੰਦਰ ਫਤਿਹਪੁਰ ਹੋਣਾ ਦੀ ਲਾਈਨ ਡ੍ਰੌਪ ਹੋ ਗਈ ਹੈ ਤੇ ਉਹਨਾਂ ਦੇ ਨਾਲ ਹੁਣ ਕੱਲ ਹੀ ਗੱਲਬਾਤ ਕਰਾਂਗੇ।
ਵਾਕ ਇਨ ਹੋਮਿਓਪੈਥ ਕਲੀਨਿਕ ਇਨ ਬ੍ਰੈਂਪਟਨ, ਨਾਰਥ ਅਮਰੀਕਾ ਦੀ ਸਭ ਤੋਂ ਵੱਧ ਐਕਸਪੀਰੀਅੰਸਡ ਹੋਮਿਓਪੈਥੀ ਚੋਂ ਇੱਕ, ਕੇਡੀ ਹੋਮਿਓਪੈਥੀ, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕੇਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ, ਐਨਜ਼ਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ਼, ਵਾਲਾਂ ਦਾ ਝੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲ੍ਹਾ। ਕਾਲ ਕੁਲਦੀਪ ਹਿਤਕੇਆਰ, 647-818-0055।
ਬੜਾ ਢਲਾਇਆ ਮੂੰਹ ਸੁੱਤੀ ਬੈਠਾ, ਕੀ ਗੱਲ ਆ? ਕੀ ਜੱਛਾ ਯਾਰ, ਇੰਨੇ ਪੈਸੇ ਕੋਈ ਨੀ ਪਹੁੰਚਾੜੀ ਜਾਂਦਾ, ਕਿੱਦਾਂ ਜਾਦੇ ਬਚਦਾ ਨੀ ਕੁਝ?
ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP, TFS ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ,
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ, ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ। ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ, ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨਿਚਰਵਾਰ ਤੇ ਐਤਵਾਰ।
ਨੰਬਰ ਤੇ ਬਾਈ ਨੰਬਰ ਢੇ ਦੇ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ 416-675-7500 416-675-7500 ਤੇ ਅੱਜ ਹੀ ਸੰਪਰਕ ਕਰੋ।
ਪ੍ਰੋਮੋ ਖਬਰ ਸਾਹਿਬ ਸਵੇਰ ਤੋਂ ਲੈ ਕੇ 10 ਵਜੇ ਤੱਕ ਜੂਨ ਦੀ ਇਲੈਕਸ਼ਨ ਹੈ ਜਿਹੜੀ ਉਹ ਲਾਗੇ ਆ ਰਹੀ ਹੈ। NDP ਪਾਰਟੀ ਵੱਲੋਂ ਅੱਜ ਆਪਣਾ ਪਲੈਟਫਾਰਮ ਹੈ ਉਹ ਜਾਰੀ ਕੀਤਾ ਜਾਵੇਗਾ। ਪ੍ਰੋਵਿੰਸ਼ੀਅਲ ਚੋਣਾਂ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਅਤੇ ਇਸ ਦੇ ਮੱਦੇਨਜ਼ਰ ਅੰਟਾਰੀਓ ਦੀ NDP ਅੱਜ ਆਪਣੇ ਪਲੈਟਫਾਰਮ ਦੀ ਘੁੰਡ ਚੁਕਾਈ ਕਰੇਗੀ। ਇਸ ਦੌਰਾਨ ਇੱਕ ਸੈਕਸ਼ਨ ਵੱਲੋਂ ਹੈਲਥ ਕੇਅਰ ਵਰਕਰਜ਼ ਨੂੰ ਰਿਕਰੂਟ ਕਰਨ, ਉਨ੍ਹਾਂ ਨੂੰ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਮਦਦ ਕਰਨ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ। ਹੁਣ ਤੱਕ ਜੋ ਇਨਫੋਰਮੇਸ਼ਨ ਸਾਹਮਣੇ ਆਈ ਹੈ ਉਸ ਮੁਤਾਬਕ NDP ਵੱਲੋਂ 10,000 ਪਰਸਨਲ ਸਪੋਰਟ ਵਰਕਰ ਹਾਇਰ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ $2 ਪ੍ਰਤੀ ਘੰਟੇ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਵੇਗਾ। PC ਸਰਕਾਰ ਨੇ ਮਹਾਂਮਾਰੀ ਦੌਰਾਨ PSDW ਲਈ ਪ੍ਰਤੀ ਘੰਟਾ ਉਧਰੋਂ $3 ਵਧਾਇਆ ਸਨ ਅਤੇ NDP ਦਾ ਕਹਿਣਾ ਕਿ ਉਹ ਇਨ੍ਹਾਂ ਵਧੀਆ ਵੇਜਸ ਤੋਂ ਵੀ ਹੋਰ $2 ਆਪਣਾ ਵਧਾਉਣਗੇ ਅਤੇ NDP ਨੇ 30,000 ਨਰਸਾਂ ਹਾਇਰ ਕਰਨ ਅਤੇ ਇੱਕ ਮੰਤਰੀ ਪੱਧਰ ਉੱਤੇ 15,000 ਨਰਸਾਂ ਜੋ ਆਲਰੇਡੀ ਸਿੱਖੀਆਂ ਹੋਈਆਂ ਨੇ ਨਰਸਾਂ ਜਾਂ ਕਿਸੇ ਹੋਰ ਮੁਲਕ ਤੋਂ ਆਈਆਂ ਨੇ ਉਹਨਾਂ ਦੇ ਇੱਥੇ ਆ ਕੇ ਨਰਸਿੰਗ ਕਿੱਤੇ ਨੂੰ ਅਪਣਾਉਣ ਦੇ ਵਿੱਚ ਉਹ ਦੇਰ ਲੱਗਦੀ ਹੈ। ਕਹਿੰਦੇ ਅਸੀਂ ਉਸ ਦੇ ਉੱਤੇ ਕੰਮ ਕਰਾਂਗੇ। ਇਸ ਤੋਂ ਇਲਾਵਾ NDP ਵੱਲੋਂ 300 ਡਾਕਟਰਾਂ ਨੂੰ ਅਤੇ 100 ਮਾਹਿਰਾਂ ਨੂੰ ਉੱਤਰੀ ਅੰਟਾਰੀਓ ਲਈ ਹਾਇਰ ਕਰਨ ਦਾ ਵੀ ਵਾਅਦਾ ਕੀਤਾ ਜਾ ਰਿਹਾ ਇਸ ਪਲੈਟਫਾਰਮ ਦੇ ਵਿੱਚ। ਵੱਡਾ ਜਿਹੜਾ ਵਾਅਦਾ NDP ਵੱਲੋਂ ਕੀਤਾ ਜਾ ਰਿਹਾ ਉਹ ਹੈ ਪ੍ਰਸਕ੍ਰਿਪਸ਼ਨ ਡਰੱਗਸ ਨੂੰ ਹਰ ਕਿਸੇ ਲਈ ਫ੍ਰੀ ਕਰਨਾ। ਹੁਣ ਇਹ ਜਿਹੜਾ ਫੈਡਰਲ ਲੈਵਲ ਦੇ ਉੱਤੇ ਫਰਮਾ ਕੇਅਰ ਯੂਨੀਵਰਸਲ ਫਰਮਾ ਕੇਅਰ ਹੈ ਜਿਹੜਾ ਉਹਦੇ ਲਈ ਆਲਰੇਡੀ ਜਿਹੜੀ ਚਰਚਾ ਇਸ ਸਮੇਂ ਚੱਲ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਯੂਨੀਵਰਸਲ ਫਰਮਾ ਕੇਅਰ ਹੈ ਜਿਹੜਾ ਉਹ ਸਾਡੀਆਂ ਫੈਡਰਲ ਸਰਕਾਰਾਂ NDP ਅਤੇ ਲਿਬਰਲ ਦਾ ਰਲੇਵਾਂ ਉਸ ਨੂੰ ਲਿਆ ਸਕਦੀਆਂ ਨੇ। ਡੈਂਟਲ ਕੇਅਰ ਆਲਰੇਡੀ ਅਨਾਊਂਸ ਕਰ ਦਿੱਤਾ ਗਿਆ, ਫਰਮਾ ਕੇਅਰ ਵੀ ਅਨਾਊਂਸ ਕੀਤਾ ਜਾਵੇਗਾ, ਉਸ ਦੀ ਪਲੈਨਿੰਗ ਵੀ ਅੰਡਰ ਵੇ ਹੈ। ਸੋ ਪ੍ਰੋਵਿੰਸ਼ੀਅਲ NDP ਦੇ ਇਸ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਜੇਕਰ ਫੈਡਰਲ ਸਰਕਾਰ ਵੱਲੋਂ ਨੈਸ਼ਨਲ ਫਰਮਾ ਕੇਅਰ ਪ੍ਰੋਗਰਾਮ ਲਿਆਂਦਾ ਜਾਂਦਾ। ਸੋ NDP ਦੀ ਜਗਮੀਤ ਸਿੰਘ ਦੀ ਇਹ ਇੱਕ ਖਾਸ ਪੈਟ ਇਸ਼ੂ ਹੈ ਕਿ ਨੈਸ਼ਨਲ ਫਰਮਾ ਕੇਅਰ ਲਿਆਂਦਾ ਜਾਵੇ। ਸੋ ਜਾਂ ਤਾਂ ਫਿਰ NDP ਜਿਹੜੀ ਪ੍ਰੋਵਿੰਸ਼ੀਅਲ NDP ਹੈ ਉਸ ਨੂੰ ਇਹ ਫੈਡਰਲ NDP ਅਤੇ ਲਿਬਰਲ ਦੇ ਰਲੇਵੇਂ ਦੇ ਉੱਤੇ ਯਕੀਨ ਨਹੀਂ ਹੈ ਕਿ ਉਹ ਲੈ ਕੇ ਆਉਣਗੇ ਜਾਂ ਫਿਰ ਇਹ ਵਾਧੂ ਇੱਕ ਇਸੇ ਇੱਕੋ ਹੀ ਗੱਲ ਨੂੰ ਦੁਹਰਾ ਰਹੇ ਨੇ ਤਾਂ ਜੋ ਕਿ ਵੋਟ ਬੈਂਕ ਦੇ ਵਿੱਚ ਵਾਧਾ ਹੋ ਸਕੇ। ਸੋ ਫੈਡਰਲ ਲੈਵਲ ਦੇ ਉੱਤੇ ਫਰਮਾ ਕੇਅਰ ਯੂਨੀਵਰਸਲ ਫਰਮਾ ਕੇਅਰ ਦੀ ਆਲਰੇਡੀ ਜਿਹੜੀ ਪਲੈਨ ਹੈ ਉਹ ਚੱਲ ਰਹੀ ਹੈ ਕਿ ਨੈਸ਼ਨਲ ਫਰਮਾ ਕੇਅਰ ਹੋਣਾ ਚਾਹੀਦਾ। ਸੋ ਅਗਰ NDP ਪ੍ਰੋਵਿੰਸ਼ੀਅਲ NDP ਆਪਣੇ ਇਸ ਪਲੈਟਫਾਰਮ ਦੇ ਵਿੱਚ ਜਿਹੜੀ ਪ੍ਰਸਕ੍ਰਿਪਸ਼ਨ ਵਾਲੀ ਡਰੱਗ ਹੈ ਉਸ ਨੂੰ ਫ੍ਰੀ ਕਰਨ ਦੀ ਗੱਲ ਕਰਦੀ ਹੈ ਅਤੇ ਫਿਰ ਜਦੋਂ ਨੈਸ਼ਨਲ ਫਰਮਾ ਕੇਅਰ ਆਉਂਦਾ ਤਾਂ ਇਸ ਦਾ ਫਿਰ ਕੋਈ ਆਪਸ ਵਿੱਚ ਹੀ ਮਕਸਦ ਆ ਜਿਹੜਾ ਉਹ ਨਹੀਂ ਰਹਿ ਜਾਣਾ। ਅਤੇ ਇਹਦੇ ਲਈ ਕੀ ਹੈ ਸਾਰਾ ਕੁਛ ਬਾਕੀ ਅੱਜ ਪਲੈਟਫਾਰਮ ਜਾਰੀ ਹੋ ਜਾਏਗਾ, ਕ੍ਰਿਟਿਕਸ ਨੇ ਫਿਰ ਉਸ ਦੀ ਕ੍ਰਿਟੀਸਿਜ਼ਮ ਵੀ ਕਰਨੀ ਹੈ। ਪਰ ਅੱਜ ਇਹ ਜਿਹੜਾ ਨੈਸ਼ਨਲ ਫਰਮਾ ਕੇਅਰ ਹੈ ਜਿਹੜਾ ਉਹ ਮਾਫ ਕਰਨਾ, ਅੱਜ NDP ਵੱਲੋਂ ਆਪਣਾ ਪਲੈਟਫਾਰਮ ਆ ਜਿਹੜਾ ਉਹ ਜਾਰੀ ਕੀਤਾ ਜਾ ਰਿਹਾ ਹੈ। ਸੋ ਅੱਗੇ ਗੱਲ ਕਰਦੇ ਹਾਂ ਕਿ ਅੱਜ ਤੋਂ ਭਾਵ ਸੋਮਵਾਰ ਤੋਂ ਕੈਨੇਡਾ ਦੇ ਪੈਂਡੈਮਿਕ ਸਬੰਧੀ ਕੁਝ ਸਰਹੱਦੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਹ ਢਿੱਲ ਉਹਨਾਂ ਲੋਕਾਂ ਲਈ ਹੋਵੇਗੀ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹੋਣਗੇ ਅਤੇ ਬੱਚਿਆਂ ਲਈ ਵੀ ਢਿੱਲ ਹੈ ਜਿਹੜੀ ਦਿੱਤੀ ਜਾਵੇਗੀ, ਫਿਰ ਭਾਵੇਂ ਉਹਨਾਂ ਦਾ ਵੈਕਸੀਨੇਸ਼ਨ ਸਟੇਟਸ ਕੁਝ ਵੀ ਹੋਵੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਇਸ ਖਬਰ ਨੂੰ ਆਪਾਂ ਅੱਗੇ ਚੱਲ ਕੇ ਕੰਟੀਨਿਊ ਕਰਦੇ ਹਾਂ। ਪਰ ਲੇਕਿਨ ਇਸ ਸਮੇਂ ਸਾਡੇ ਨਾਲ ਡਾਕਟਰ ਲਖਵਿੰਦਰ ਜੀ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸਤਿ
ਸ਼੍ਰੀ ਅਕਾਲ ਗਰੇਵ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
ਜੀ
ਅੱਜ
ਕੀ ਟਿਪਸ ਸੋਤੇ ਦੇ ਨਾਲ ਸਾਂਝੇ ਕਰਨੇ ਚਾਹੋਗੇ?
ਮੈਂ ਗੱਲ ਕਰਨੀ ਚਾਹੁੰਦਾ ਸੀ ਇਲੈਕਟ੍ਰੋਨਿਕਸ ਬਾਰੇ, ਕਿਉਂਕਿ ਬਹੁਤ ਸਾਰੇ ਨਾ ਰੈੱਡ ਬੁੱਲ ਵਗੈਰਾ, ਚਲੋ ਇਹ ਤਾਂ ਹੈਗੀ ਆ, ਦੂਜੇ ਜਿਹੜੇ ਫਾਰਮੇਸੀ ਵਾਲੇ ਟੋਨਿਕ ਵਿਟਾਮਿਨ ਵਗੈਰਾ, ਉਹਨਾਂ ਨੂੰ ਸਮਝਦੇ ਆ ਕਿ ਜਾਂ ਹੋਰ ਵੀ ਆਯੁਰਵੈਦਿਕ ਬਹੁਤ ਚੱਲਦੇ ਆ ਵੀ ਇਹ ਟੋਨਿਕ ਨਾਲ ਬੜੀ ਪਾਵਰ ਆ ਜਾਂਦੀ ਆ, ਏਦਾਂ ਹੋ ਜਾਂਦਾ, ਓਦਾਂ ਹੋ ਜਾਂਦਾ, ਕੁਛ ਨੀ ਜੇ ਹੁੰਦਾ। ਇਹ ਸਿਰਫ ਤੇ ਸਿਰਫ ਜਿਹੜਾ 10% ਮੈਂ ਕਹਿ ਸਕਦਾ ਉਹਦਾ ਉਹਦੀ ਇਫੈਕਟਿਵਨੈਸ ਹੋਊਗੀ, 90% ਸਿਰਫ ਤੇ ਸਿਰਫ ਤੁਹਾਡੇ ਬ੍ਰੇਨ ਚ ਆ, ਤੁਹਾਡੇ ਦਿਮਾਗ ਚ ਆ ਕਿ ਤੁਸੀਂ ਅੱਜ 100 ਦਾਤਾਂ ਵਾਲੀ ਗੋਲੀ ਖਾ ਲਈ ਹੈ, ਪਤਾ ਨੀ ਤੁਸੀਂ ਕੀ ਕਰ ਦੇਣਾ, ਹੋਣਾ ਕੁਛ ਨੀ, ਤੇਲ ਤਿਲਾਂ ਚੋ ਹੀ ਨਿਕਲਣਾ ਤੇ ਜਿਹੜੀ ਜਿਹੜਾ ਵੀ ਕੋਈ ਟੋਨਿਕ ਹੈਗਾ ਮੈਂ 100% ਹੰਡਰਡ ਪਰਸੈਂਟ ਚਲੋ ਨਹੀਂ ਮੈਂ 5% ਫਿਰ ਵੀ ਕਹਿ ਦਿੰਦਾ ਉਹ ਜ਼ਿਆਦਾ ਆ, ਇਹ ਕੋਈ ਕੋਈ ਵੀ ਜ਼ਿਆਦਾ ਨੀ ਫਾਇਦਾ ਕਰਦੇ। ਹਾਂ ਇਸ ਕੰਟਰੀ ਦੇ ਵਿੱਚ ਧੁੱਪ ਘੱਟ ਨਿਕਲਦੀ ਆ, ਸੋ ਸਰਦੀਆਂ ਚ ਵਿਟਾਮਿਨ ਡੀ ਦੀ ਗੋਲੀ ਖਾ ਲੈਣੀ, ਉਹਦਾ ਕੋਈ ਇੰਨਾ ਨੁਕਸਾਨ ਨੀ, ਕੁਛ ਫਾਇਦਾ ਹੁੰਦਾ ਹੋਊਗਾ। ਜਾਂ ਵਿਟਾਮਿਨ B12 ਜਿਹੜਾ ਉਹ ਵੀ ਸੌਫਟ ਆ ਤੁਹਾਡੇ ਸਟਮਕ ਵਾਸਤੇ, ਉਹ ਇੰਨਾ ਨੁਕਸਾਨ ਨੀ ਕਰੂਗਾ, ਕੁਛ ਫਾਇਦਾ ਕਰੂਗਾ। ਪਰ ਜਿਹੜਾ ਸਭ ਤੋਂ ਜ਼ਿਆਦਾ ਵਿਟਾਮਿਨ ਨੁਕਸਾਨ ਕਰਦੇ ਨੇ ਉਹ ਹੈਗੇ ਆ ਆਇਰਨ ਤੇ
ਕੈਲਸ਼ੀਅਮ।
ਡਾਕਟਰ ਤੁਹਾਡਾ ਕਹਿ ਦਿੰਦਾ ਕਿ ਤੁਹਾਡਾ ਆਇਰਨ ਘੱਟ ਗਿਆ, ਕੈਲਸ਼ੀਅਮ ਘੱਟ ਗਿਆ, ਤੇ ਉਹ ਆਇਰਨ ਕੈਲਸ਼ੀਅਮ ਖਾਣ ਨਾਲ ਤੁਹਾਡਾ ਥੋੜੀ ਦੇਰ ਲਈ ਵੱਧ ਜ਼ਰੂਰ ਜਾਂਦਾ ਵਾ, ਬਟ ਉਹਦਾ ਇੰਨਾ ਜ਼ਿਆਦਾ ਨੁਕਸਾਨ ਹੁੰਦਾ ਹੈ ਵੀ ਜਿੰਨਾ ਫਾਇਦਾ ਉਸ ਤੋਂ 4 ਗੁਣਾ ਜ਼ਿਆਦਾ ਨੁਕਸਾਨ ਹੁੰਦਾ। ਸੋ ਮੈਂ ਸ਼ੋਰ ਹਾਂ ਕਿ ਕਿਸੇ ਵੀ ਵਿਟਾਮਿਨ ਦਾ ਆਲਮੋਸਟ ਕੋਈ ਫਾਇਦਾ ਨਹੀਂ। ਹਾਂ ਜਦੋਂ ਤੁਸੀਂ ਕਿਸੇ ਟਾਈਮ ਬਿਮਾਰ ਹੋ ਜਾਂਦੇ ਹੋ, ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹੋ, ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਖਾਣੀਆਂ ਪੈਂਦੀਆਂ, ਹਾਂ ਉਸ ਤੋਂ ਬਾਅਦ ਤੁਸੀਂ 2-4 ਦਿਨ ਲਈ ਕੋਈ ਜਿੱਦਾਂ ਬੀਕਾਸੋਲ ਟਾਈਪ ਕੋਈ ਤਾਂ ਮਲਟੀ ਵਿਟਾਮਿਨ ਉਹ 2-4 ਦਿਨ ਲਈ ਖਾ ਲੈਂਦੇ ਆ, ਉਹ ਚੱਲ ਜੂਗਾ, ਉਹਦਾ ਫਾਇਦਾ ਜ਼ਰੂਰ ਹੋਊਗਾ। ਤੇ ਪਰ ਉਹਦਾ ਨੋਰਮਲ ਜਿਹੜਾ ਰੂਟੀਨ ਦੇ ਵਿੱਚ ਵਿਟਾਮਿਨ ਖਾਣ ਦਾ ਉਹਦਾ ਕੋਈ ਫਾਇਦਾ ਨਹੀਂ। ਮੈਂ ਐਗਜ਼ਾਮਪਲ ਦਿੰਦਾ ਕਿ ਮਨੀ ਪਲਾਂਟ ਤੁਸੀਂ ਲਾ ਲਓ ਪਾਣੀ ਦੇ ਵਿੱਚ, ਗਮਲੇ ਚ ਵੀ ਹੁੰਦਾ ਆ, ਵੀ ਮਿੱਟੀ ਦੇ ਵਿੱਚ ਤਾਂ ਸਾਰਾ ਕੁਛ ਹੀ ਹੈਗਾ, ਬੰਦਾ ਵੀ ਮਿੱਟੀ ਦਾ ਬਣਿਆ, ਤੇ ਮਿੱਟੀ ਚ ਵੀ ਨੀ ਲਾਇਆ, ਸਿਰਫ ਤੁਸੀਂ ਪਾਣੀ ਚ ਲਾਇਆ ਮਨੀ ਪਲਾਂਟ, ਤੇ ਉਹ ਦੇਖੋ ਜੀ ਲੈ ਰਿਹਾ ਵਾ ਪਾਣੀ ਜਿਹੜਾ ਕਿ ਜਿਹੜਾ ਕੋਈ ਰੰਗ ਨੀ ਹੈ, ਟ੍ਰਾਂਸਪਰੈਂਟ ਹੈ, ਤੇ ਹਵਾ ਲੈ ਰਿਹਾ, ਦੋ ਚੀਜ਼ਾਂ, ਕੋਈ ਆਪਾਂ ਉਹ ਚ ਖਾਦ ਨੀ ਪਾਉਂਦੇ, ਕੋਈ ਕੁਛ ਨੀ ਪਾਉਂਦੇ, ਉਹ ਆਪਣਾ ਗ੍ਰੀਨ ਗ੍ਰੀਨ ਸਟੱਫ ਕਿੰਨਾ ਬਣਾਈ ਜਾਂਦਾ, ਪੱਤੇ ਬਣਾਈ ਜਾਂਦਾ, ਬਰਾਉਨ ਬਰਾਉਨ ਆਪਣੀਆਂ ਉਹ ਬਣਾਈ ਜਾਂਦਾ, ਜੜਾਂ ਬਣਾਈ ਜਾਂਦਾ, ਸੋ ਉਹ ਕਿੱਥੋਂ ਬਣਾਈ ਜਾਂਦਾ ਦੱਸੋ? ਇੱਕ ਉਹ ਰੱਬ ਦੀ ਚੀਜ਼ ਹੀ ਹੈ ਨਾ, ਉਹ ਵੀ ਇੱਕ ਬੂਟਾ ਆ, ਤੇ ਉਹਦੇ ਨਾਲ ਉਹ ਸਿਰਫ ਹਵਾ ਤੇ ਪਾਣੀ ਲੈ ਕੇ ਜੇ ਸਾਰਾ ਕੁਛ ਬਣਾ ਸਕਦਾ, ਤੇ ਕੀ ਹੈ ਜਿਹੜਾ ਸਾਡਾ ਸਰੀਰ ਆ, ਜਿਹੜਾ ਜਿਹਨੂੰ ਗ੍ਰੰਥਾਂ 'ਚ ਲਿਖਿਆ, ਸਾਰੇ ਗ੍ਰੰਥਾਂ 'ਚ ਵੀ ਸਭ ਤੋਂ ਵਧੀਆ ਚੀਜ਼ ਰੱਬ ਨੇ ਬਣਾਈ ਆ, ਇਹਦੇ ਵਿੱਚ ਹਰ ਇੱਕ ਚੀਜ਼ ਆਪਣੇ ਆਪ ਨਾ ਉੱਗਦੀ ਹੋਊਗੀ। ਸੋ ਕਿਸੇ ਵਿਟਾਮਿਨ ਦੀ ਜ਼ਰੂਰਤ ਨਹੀਂ। ਹਾਂ ਵਿਟਾਮਿਨਾਂ ਦਾ ਫਾਇਦਾ ਜ਼ਰੂਰ ਹੈਗਾ ਥੋੜਾ ਜਿਹਾ, ਪਰ ਉਹਨਾਂ
ਆਪਣੇ ਡਾਕਟਰ ਸਾਹਿਬ ਡਾਕਟਰ ਫੈਮਿਲੀ ਡਾਕਟਰ ਅਕਸਰ ਕਹਿੰਦੇ ਆ ਕਿ ਜੀ ਤੁਹਾਨੂੰ ਵਿਟਾਮਿਨ ਡੀ ਦੀ ਤਾਂ ਲਗਭਗ ਹਰੇ ਕਿਸੇ ਨੂੰ ਹੀ ਘਾਟ ਆ
ਸਰਦੀਆਂ 'ਚ। ਮੈਂ ਕਿਹਾ ਨਾ ਜੀ ਸਰਦੀਆਂ ਜਦੋਂ ਸੂਰਜ ਘੱਟ ਚੜ੍ਹਦਾ ਇੱਥੇ ਉਦੋਂ ਤੁਸੀਂ ਵਿਟਾਮਿਨ ਡੀ ਥੋੜਾ ਜਿਹਾ ਲੈ ਲਓ, ਇਹ ਤਾਂ ਗਰਮੀਆਂ 'ਚ ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਥੋੜਾ ਬਹੁਤਾ ਸੂਰਜ ਵਿੱਚ ਘੁੰਮੋ ਫਿਰੋ। ਵਿਟਾਮਿਨ ਡੀ ਤੇ B12 ਮੈਂ ਇਸ ਕਰਕੇ ਕਹਿੰਦਾ ਵੀ ਹਾਂ ਲੈ ਸਕਦੇ ਹੋ ਤੁਸੀਂ, ਕਿਉਂਕਿ ਉਹਨਾਂ ਦਾ ਨੁਕਸਾਨ ਬਹੁਤਾ ਨਹੀਂ ਹੈਗਾ, ਬਹੁਤ ਥੋੜਾ ਨੁਕਸਾਨ ਹੈ, ਫਾਇਦਾ ਉਹਦਾ ਥੋੜਾ ਜਿਹਾ ਜ਼ਿਆਦਾ ਹੈ
ਜੀ।
ਬਾਕੀ ਵਿਟਾਮਿਨ ਜਿਹੜੇ ਮਲਟੀ ਵਿਟਾਮਿਨ ਬਿਨਾਂ ਗੱਲ ਤੋਂ ਲਈ ਜਾਣੇ, ਕਿਉਂਕਿ ਜਿੰਨੇ ਵੀ ਤੁਸੀਂ ਕੈਮੀਕਲ ਅੰਦਰ ਪਾਓਗੇ ਉਹਨਾਂ ਹੀ ਤੁਹਾਡਾ ਲਿਵਰ ਤੇ ਕਿਡਨੀ ਨੂੰ ਕੰਮ ਵੱਧ ਕਰਨਾ ਪੈਣਾ, ਉਹਨੂੰ ਬਾਹਰ ਕੱਢਣ ਵਾਸਤੇ ਉਹਦਾ ਜਿਹੜਾ ਰੈਜੀਟਿਊ ਆ। ਕੁੱਲ ਮਿਲਾ ਕੇ ਵਿਟਾਮਿਨਾਂ ਦਾ ਕੋਈ ਫਾਇਦਾ ਨੀ, ਭਾਵੇਂ ਕੋਈ 100 ਡਾਲਰ ਦੀ ਗੋਲੀ ਹੈ ਤੇ ਭਾਵੇਂ 1 ਡਾਲਰ ਦੀ ਗੋਲੀ, ਭਾਵੇਂ 1000 ਡਾਲਰ ਦੀ ਗੋਲੀ ਹੈ, ਕੁਛ ਹੋਣਾ, ਸੋ ਇਹਦਾ ਫਾਇਦੇ ਨਾਲ ਜ਼ਿਆਦਾ ਨੁਕਸਾਨ ਹੋਏਗਾ। ਹਾਂ ਜੋ ਤੁਹਾਡਾ ਬੋਡੀ ਠੀਕ ਹੈ, ਤੁਹਾਡੀ ਸਟਮਕ ਠੀਕ ਆ, ਸਟਮਕ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ, ਤੁਹਾਡੇ ਸਿਸਟਮ 'ਚ ਕੋਈ ਇਨਫੈਕਸ਼ਨ ਨਹੀਂ, ਉਹਦੇ ਨਾਲ ਲੀਵਰ ਤੁਹਾਡਾ ਸਟਰੋਂਗ ਹੋਣਾ ਹੀ ਹੋਣਾ, ਤੇ ਭਾਵੇਂ ਤੁਸੀਂ ਸੁੱਕੀ ਰੋਟੀ ਇੱਕ ਸਵੇਰੇ ਖਾ ਲਓ ਅਚਾਰ ਨਾਲ ਤੇ ਇੱਕ ਸ਼ਾਮ ਨੂੰ ਖਾ ਲਓ, ਤੇ ਉਹ ਤੁਹਾਨੂੰ ਹਰ ਇੱਕ ਚੀਜ਼ ਤੁਹਾਡੇ ਅੰਦਰ ਆਪਣੇ ਆਪ ਬਣਦੀ ਹੈ। ਕੋਈ ਰੈੱਡ ਮੀਟ ਜਿੱਦਾਂ ਕਹਿ ਦਿੰਦੇ ਕਿ ਰੈੱਡ ਮੀਟ ਖਾਦਾ ਤਾਂ ਚਾਹ ਕਮੀ ਆ ਜਾਣੀ ਹੈ, ਬਿਲਕੁਲ ਗਲਤ ਹੈ। ਘੋੜਾ ਸਿਰਫ ਘਾਹ ਖਾਂਦਾ ਤਾਂ ਸਭ ਤੋਂ ਸਟਰੋਂਗ ਹੈ, ਕਿਉਂ? ਕਿਉਂਕਿ ਸਿਰਫ ਘਾਹ ਖਾਂਦਾ। ਸੋ ਇਹ ਐਗਜ਼ਾਮਪਲ ਹੈ, ਕੁਦਰਤ ਸਾਨੂੰ ਸਾਰਾ ਕੁਝ ਸਾਹਮਣੇ ਦੱਸਦੀ ਹੈ, ਫਿਰ ਵੀ ਅਸੀਂ ਨਹੀਂ ਸਮਝਦੇ ਤਾਂ ਫਿਰ ਨਹੀਂ। ਪਰ ਮੈਂ ਮੋਟੇ ਦੇ ਤੌਰ ਤੇ ਇਹ ਸ਼ੋਰ ਹੈ ਜੀ ਕਿ ਵਿਟਾਮਿਨ ਨਹੀਂ ਜ਼ਿਆਦਾ ਖਾਣੇ ਚਾਹੀਦੇ। ਹਾਂ ਥੋੜੀ ਦੇਰ ਲਈ ਜੇ ਤੁਸੀਂ ਬਿਮਾਰੀ ਤੋਂ ਬਾਅਦ 1-2 ਤਰ੍ਹਾਂ ਲਈ ਖਾਣੇ ਆ, ਉਹ ਠੀਕ ਹੈ ਜੀ।
ਬੜੀ ਮਿਹਰਬਾਨੀ ਡਾਕਟਰ ਸਾਹਿਬ, ਧੰਨਵਾਦ। ਸੋ ਸੁਖਨੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ, 416-522-7777, 416-522-7777 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 416-522-7777 ਤੁਹਾਡਾ ਕੋਈ ਕੁਐਸਚਨ ਹੈ, ਕਾਲ ਇਮ 416-522-7777। ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਅਗਰ ਤੁਸੀਂ ਬਾਹਰੋਂ ਕੋਈ ਤੁਹਾਡੇ ਇਸ ਸਮੇਂ ਕੈਨੇਡਾ ਆ ਰਿਹਾ ਜਾਂ ਤੁਸੀਂ ਕਿਤੇ ਘੁੰਮ ਕੇ ਵਾਪਸ ਆ ਰਹੇ ਹੋ, ਅੱਜ ਕਾਫੀ ਚੇਂਜਸ ਕਰ ਦਿੱਤੀਆਂ ਗਈਆਂ ਨੇ ਜਿਹੜੀ ਟਰੈਵਲ ਰੂਲਸ ਦੇ ਵਿੱਚ ਵੈਕਸੀਨੇਸ਼ਨ ਨੂੰ ਲੈ ਕੇ। ਸੋ ਅੱਜ ਇਹ ਚੇਂਜਸ ਨੇ ਜਿਹੜੀਆਂ ਉਹਨਾਂ ਲੋਕਾਂ ਲਈ ਹੈ ਜਿਹੜੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਨੇ, ਬੱਚਿਆਂ ਲਈ ਵੀ ਢਿੱਲ ਦਿੱਤੀ ਜਾਵੇਗੀ ਅਤੇ ਫਿਰ ਭਾਵੇਂ ਉਹਨਾਂ ਨੇ ਵੈਕਸੀਨੇਸ਼ਨ ਸਟੇਟਸ ਕੁਝ ਵੀ ਹੋਵੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਵੱਡੀ ਤਬਦੀਲੀ ਇਹ ਹੈ ਕਿ ਜਿਹੜੇ ਬੱਚਿਆਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਜਾਂ ਆਂਸ਼ਿਕ ਤੌਰ 'ਤੇ ਵੈਕਸੀਨੇਸ਼ਨ ਕਰਵਾ ਚੁੱਕੇ ਬੱਚੇ 5 ਸਾਲ ਤੋਂ 11 ਸਾਲ ਦੇ ਹਨ, ਉਹ ਆਪਣੇ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਮਾਪਿਆਂ ਜਾਂ ਫਿਰ ਗਾਰਡੀਅਨਸ ਨਾਲ ਆ ਸਕਦੇ ਨੇ ਅਤੇ ਉਹਨਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਲਈ ਪ੍ਰੀ ਐਂਟਰੀ ਕੋਵਿਡ 19 ਟੈਸਟ ਮੁਕੰਮਲ ਕਰਨ ਦੀ ਲੋੜ ਨਹੀਂ ਹੋਵੇਗੀ। ਉਹਨਾਂ ਆਖਿਆ ਕਿ 12 ਸਾਲ ਦੇ ਅਤੇ ਇਸ ਤੋਂ ਵੱਧ ਉਮਰ ਦੇ ਜਿਹੜੇ ਅੰਸ਼ਿਕ ਵੈਕਸੀਨੇਟਡ ਜਾਂ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਟਰੈਵਲਰਸ ਲਈ ਪ੍ਰੀ ਐਂਟਰੀ ਟੈਸਟ ਅਜੇ ਵੀ ਕਰਵਾਉਣੇ ਹੋਣਗੇ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਂਟਰੀ ਉੱਤੇ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਲੋੜ ਨਹੀਂ ਹੋਵੇਗੀ। ਸੋ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਨੂੰ 14 ਦਿਨ ਲਈ ਮਾਸਕ ਪਾਉਣ, ਕੰਟੈਕਟ ਦੀ ਲਿਸਟ ਰੱਖਣ ਜਾਂ ਕੋਵਿਡ-19 ਲੱਛਣਾਂ ਦੀ ਰਿਪੋਰਟ ਰੱਖਣ ਦੀ ਲੋੜ ਨਹੀਂ ਹੋਵੇਗੀ। ਏਅਰਪੋਰਟ ਟਰੈਵਲਰਸ ਜਾਂ ਫਿਰ ਕੋਵਿਡ-19 ਟੈਸਟ ਕਰ ਸਕਦੇ ਨੇ, ਪਰ ਸਾਰਾ ਧਿਆਨ 4 ਮੁੱਖ ਕੈਨੇਡੀਅਨ ਏਅਰਪੋਰਟਸ ਵੈਨਕੂਵਰ, ਕੈਲਗਰੀ, ਟੋਰਾਂਟੋ ਅਤੇ ਮੌਂਟਰੀਅਲ ਉੱਤੇ ਕੇਂਦਰ ਰਹੇਗਾ। ਇੱਕ ਮਾਪਦੰਡ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਉਹ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੀ ਵੈਕਸੀਨੇਸ਼ਨ ਸਟੇਟਸ ਦੇ ਬਾਵਜੂਦ ਸਾਰੇ ਪੈਸੰਜਰ ਨੂੰ ਮਾਸਕ ਪਾ ਕੇ ਰੱਖਣੇ ਹੋਣਗੇ। ਸਾਰੇ ਟਰੈਵਲਰਸ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਦੇ ਅੰਦਰ ਅੰਦਰ ਜਾਂ ਜਹਾਜ਼ ਚੜ੍ਹਨ ਜਾਂ ਕਰੂਜ਼ ਸ਼ਿਪ ਉੱਤੇ ਚੜ੍ਹਨ ਤੋਂ ਪਹਿਲਾਂ ਆਪਣੀ ਟਰੈਵਲ ਸੰਬੰਧੀ ਸਾਰੀ ਜਾਣਕਾਰੀ ਅਰਾਈਵ ਕੈਨ ਐਪ ਉੱਤੇ ਭਰਨੀ ਹੋਵੇਗੀ ਅਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਜਿਹੜੇ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਨੇ ਉਹਨਾਂ ਨੂੰ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਵਾਲੀਆਂ ਛੋਟਾਂ ਨਹੀਂ ਮਿਲਣਗੀਆਂ। ਉਹਨਾਂ ਨੂੰ ਪਬਲਿਕ ਹੈਲਥ ਵੱਲੋਂ ਕੀਤੇ ਜਾਣ ਵਾਲੇ ਸਵਾਲ ਜਵਾਬ ਲਈ ਬਾਰਡਰ ਉੱਤੇ ਦੇਰ ਲੱਗ ਸਕਦੀ ਹੈ ਅਤੇ ਉਹਨਾਂ ਨੂੰ ਜੁਰਮਾਨੇ ਦੇ ਨਾਲ ਨਾਲ ਹੋਰ ਤਰ੍ਹਾਂ ਦੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਜਿਹੜੇ ਪਿਛਲੇ ਜੁਰਮਾਨੇ ਕੀਤੇ ਸੀਗੇ ਮਾਸਕ ਨਾ ਪਾਉਣ ਦੇ ਉੱਤੇ ਜਾਂ ਫਿਰ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੇ ਕੁਆਰੰਟਾਈਨ ਨਹੀਂ ਕੀਤਾ ਜਾਂ ਉਹਨਾਂ ਦੇ ਲਈ ਜਿਹੜੇ ਜੁਰਮਾਨੇ ਕੀਤੇ ਸੀਗੇ, ਕਈ ਮਿਲੀਅਨ ਡਾਲਰ ਦਾ ਬਕਾਇਆ ਹਜੇ ਪਿਆ ਜਿਹੜਾ ਸਰਕਾਰ ਨੂੰ ਕਿਸੇ ਨੇ ਵੀ ਨਹੀਂ ਦਿੱਤਾ ਕਿ ਸਰਕਾਰ ਉਸ ਨੂੰ ਸਖ਼ਤੀ ਨਾਲ ਵਸੂਲੇਗੀ ਜਾਂ ਫਿਰ ਉਸ ਨੂੰ ਆਈ ਚਲਾਈ ਕਰ ਦੇਵੇਗੀ। ਪਰ ਬਹੁਤੇ ਲੋਕਾਂ ਨੇ ਆਪਣਾ ਜਿਹੜਾ ਕੋਵਿਡ-19 ਦੇ ਸੰਬੰਧ ਦੇ ਵਿੱਚ ਮਿਲੀਆਂ ਟਿਕਟਾਂ ਅਤੇ ਜਿਹੜਾ ਉਹਨਾਂ ਨੂੰ ਜੁਰਮਾਨਾ ਹੋਇਆ ਉਹ ਨਹੀਂ ਭਰਿਆ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਇਮੀਗ੍ਰੇਸ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਕੁਝ ਚੇਂਜਸ ਕੀਤੀ ਗਈ ਹੈ। ਐਕਸਪ੍ਰੈਸ ਐਂਟਰੀ ਅਤੇ ਜਿਹੜੇ ਡਰਾ ਨੇ ਉਹ ਜੁਲਾਈ ਦੇ ਵਿੱਚ ਨਿਕਲਣੇ ਸ਼ੁਰੂ ਹੋਣੇ ਆ। ਕੈਨੇਡਾ ਅਤੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਕੈਨੇਡਾ ਦੀ PR ਲੈਣ ਦੇ ਚਾਹਵਾਨ ਵਿਅਕਤੀਆਂ ਲਈ ਇੱਕ ਰਾਹਤ ਭਰੀ ਘੋਸ਼ਣਾ ਕਰਦਿਆਂ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਸ਼ਾਨ ਫਰੇਜ਼ਰ ਨੇ ਐਲਾਨ ਕੀਤਾ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਲਦ ਹੀ ਐਕਸਪ੍ਰੈਸ ਐਂਟਰੀ ਦੇ ਡਰਾ ਦੁਆਰਾ ਸ਼ੁਰੂ ਕੀਤੇ ਜਾਣਗੇ। ਮਿਨਿਸਟਰ ਫਰੇਜ਼ਰ ਨੇ ਜਾਣਕਾਰੀ ਦਿੰਦਾ ਹੋਇਆ ਦੱਸਿਆ ਕਿ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਐਪਲੀਕੈਂਟਸ ਨੂੰ ਇਨਵੈਸਟੀਗੇਸ਼ਨ ਭੇਜੇ ਜਾਣਗੇ ਅਤੇ ਕੋਵਿਡ ਦੇ ਚਲਦਿਆਂ ਕੈਨੇਡਾ ਵੱਲੋਂ ਇਸ ਸ਼੍ਰੇਣੀ ਵਿੱਚ ਦਸੰਬਰ 2020 ਤੋਂ ਬਾਅਦ ਕੋਈ ਵੀ ਡਰਾ ਨਹੀਂ ਕੱਢਿਆ ਗਿਆ ਸੀਗਾ ਅਤੇ ਇਸ ਤੋਂ ਪਹਿਲਾਂ ਹਰ ਡਰਾ ਜੋ ਕਿ ਆਮ ਤੌਰ 'ਤੇ 15 ਦਿਨ ਬਾਅਦ ਨਿਕਲਦਾ ਸੀ ਫਿਰ 3000 ਤੋਂ ਵਧੇਰੇ ਐਪਲੀਕੈਂਟਸ ਦੀਆਂ ਅਰਜ਼ੀਆਂ ਸਵੀਕਾਰਦਿਆਂ ਉਹਨਾਂ ਨੂੰ ਆਪਣੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਇਨਵੀਟੇਸ਼ਨ ਆ ਜਿਹੜੀ ਭੇਜੀ ਜਾਂਦੀ ਸੀਗੀ। ਸੋ ਪਹਿਲਾਂ ਮੈਂ ਇੱਕ ਸ਼ਬਦ ਗਲਤ ਬੋਲ ਗਿਆ ਸੀਗਾ, ਮੈਂ ਵੀ ਸੋਚੀ ਜਾਂਦਾ ਦਿਮਾਗ ਦੇ ਵਿੱਚ ਕਿ ਮੈਂ ਕੀ ਗਲਤ ਕਰ ਗਿਆ। ਇਨਵੈਸਟੀਗੇਸ਼ਨ ਹੀ ਇਨਵੀਟੇਸ਼ਨ। ਮਿਨਿਸਟਰ ਫਰੇਜ਼ਰ ਨੇ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਐਪਲੀਕੈਂਟਸ ਨੂੰ ਇਨਵੀਟੇਸ਼ਨ ਆ ਜਿਹੜੇ ਉਹ ਭੇਜਣਾ, ਨਾ ਕਿ ਇਨਵੈਸਟੀਗੇਸ਼ਨ ਦੇ ਪੇਪਰ ਭੇਜਣਾ। ਇਨਵੀਟੇਸ਼ਨ ਉਹਨਾਂ ਨੂੰ ਲੈਟਰ ਜਾਣਗੇ। ਸੋ ਇਹ ਨਵਾਂ ਐਕਸਪ੍ਰੈਸ ਐਂਟਰੀ ਹੈ। ਐਕਸਪ੍ਰੈਸ ਐਂਟਰੀ ਦੇ ਵਿੱਚ ਕੋਈ ਆਉਣਾ ਚਾਹੁੰਦਾ ਅਤੇ ਉਹਦੇ ਲਈ ਤੁਸੀਂ ਆਪਣੇ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਗੱਲਬਾਤ ਕਰ ਲਓ। ਸੀਮਾ ਬਿਆਨਾ ਜੀ ਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ। ਸੀਮਾ ਬਿਆਨਾ ਜੀ ਦਾ ਨੰਬਰ ਹੈ 905-852-0000 ਔਰ ਕਹਿੰਦੇ ਨੇ ਕਿ ਇਹਦੇ 'ਚ 6 ਮਹੀਨਿਆਂ ਦੇ ਵਿੱਚ ਨਿਪਟਾਰਾ ਹੋ ਜਾਵੇਗਾ। ਸੋ ਪ੍ਰੋਗਰਾਮ ਖਬਰਸਾਰ ਦਾ ਹੁਣ ਸਮਾਂ ਸਮਾਪਤੀ ਵੱਲ ਹੈ। ਮੇਰਾ ਨੰਬਰ 416-970-5005 ਦਿਓ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
I'm asking you to wipe a tear and put a smile upon those who need it most. I'm asking you to be that hero, and especially when it's the catable, and indeed you can give from that charity, the sadaqah.
Please do support this effort of Indus Hospital.
Donate to Indus Hospital and Health Network today so we can continue our mission of providing free medical care across Pakistan.
To donate, call 289-309-3895 or online at indushospital.ca.
Lisa Cosmetic is back with huge discount on brand name products. Eid ki shopping ke liye perfect occasion. Ji haan, zabardast brand name, selection of perfumes, cosmetics, skin care brands. Just spring forward to Lisa's warehouse sale with up to 80% discount. Aapko aana hai at 135 Commerce Valley Drive, East Markham, near Leslie and 407. स्प्रिंग मेगा शॉपिंग सिर्फ दो हफ्तों के लिए, सेल सिर्फ फ्राइडे, सैटरडे, संडे और मंडे को है, फ्रॉम अप्रैल 23rd टू मई 15th। विजिट lizacosmetics.com।
इस्लामिक फाउंडेशन ऑफ टोरंटो साला साल से कम्युनिटी की खिदमत करता चला आ रहा है। यहाँ पर कम्युनिटी के लिए मुख्तलिफ सर्विसेज दी जाती हैं, जैसा कि मैयत और तदफीन, जरूरतमंदों के लिए फूड की तकसीम, निकाह, फुल टाइम हिफ्ज प्रोग्राम, इवनिंग क्लासेस, संडे इस्लामिक स्कूल, सीनियर्स प्रोग्राम। इस्लामिक फाउंडेशन ऑफ टोरंटो के अखराज आपके दिए हुए डोनेशन से पूरे होते हैं। डोनेशन के लिए कॉल कीजिए 4163210909 या विजिट कीजिए www.islamicfoundation.ca।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care। Truck!